ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਹਰ ਕੀਆ ਕਥਾ ਕਹਾਣੀਆ ਗੁਰ ਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਚਾਕਰੀ ਤਿਨ ਸਾਧ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਨ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ ਤਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਜੋ ਹਰ ਨਾਮ ਧਿਆਏ ਦੇ ਜਨ ਪਰਵਾਨਾ ਤਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਸ਼ਬਦ समुची मानवता वास्ते बख्शिश कीता है। ए अमृत शब्द सतगुरु गुरु रामदास महाराज जी का उच्चारण किया हुआ है। इस शब्द अंदर गुरु रामदास जी गुरसिख प्रति गुरु प्रति और पार ब्रह्म परमेश्वर वाहगुरु के संबंध में सिख तो सलाह के बचन कर रहे हैं। आओ एक तो इस सारे शब्द के समय अनुसार अखरी अर्थ जिथे जरूरत पासेगी उसकी व्याख्या आप जरूर थोड़ी जी करांगे क्योंकि हुक्म लंबेरा है। और दूसरा समय की वंड अनुसार अज कत्तक दे महीने की आरंभ तारीख है। उस अमृत बचन जो सतगुरां दा साडे लई हुक्म है बारह माह विचों उस महीने दे भी अखरी अर्थ और समय अनुसार आप उसकी व्याख्या करांगे। इस करके आप जितने हजूर दे चरणा विच इस अस्थान ते उपस्थित हो जा अपने घर बैठे सरवण कर रहे हो ये रोजाना दास शब्द वरतद इसका कोई अंतरीव अर्थ है। जितना मर्जी कुछ सुगड़ बुलारा कीर्तनिया व्याख्याकार वक्ता हो गए पर यह गल चेते रखियो कि जेड़ी संगत सानू सुन रही है इस संगत विच परमात्मा आप वरसदा है। जिमें सतगुरां ने कहा विच संगत हर प्रभ वसै जीओ। यह संगत की असीस मिल जाए तो सतगुरु की असीस हुंदी है। आप नाम रूपी असीस बख्शो कोई रसना विरवी वांझी ना रहे प्यार अदब सहित उच्चारण करो जी सतनाम श्री वाहे गुरु जी। फिर उच्चारण करो जी सतनाम श्री वाहे गुरु जी।
सतनाम श्री वाहे गुरु साहिब जी। पिलंग महला चौथा।
अमृत बचन सतगुरु गुरु रामदास जी का उच्चारण किया हुआ है और श्री गुरु ग्रंथ साहब अंदर यह शब्द तिलंग राग विच दर्ज है। इह अर्ज करा कि गुरु रामदास जी ने इस अमृत बचन नूं अपनी रसना तो तिलंग राग दे विच उच्चारण किया है। श्री गुरु ग्रंथ साहिब जी की अमृत बाणी कल भी आपां थोड़ा जिहा रागां दा जिक्र कीता सी कि पूरे गुरु ग्रंथ साहिब जी की अमृत बाणी जिस नूं गुरगद्दी दित्ती गई स्वरूप नूं उस विच 31 राग ने जिहड़े आपां हुण वी दर्शन करने। 31 रागां विचों एक राग है सतगुरु गुरु तेग बहादुर साहिब जी ने सिर्फ उस दी वरतों कीती उस विच बाणी उच्चारण की। उस राग नूं आपां जय जय वंती राग गुरु ग्रंथ साहिब विच पढ़दे हां। उंज उस तो पहला 30 राग ने श्री गुरु ग्रंथ साहिब जी का जदों प्रथम प्रकाश होया है। साध संगत थोड़ा जिहा आप ध्यान दिया जे कि गुरु रामदास सच्चे पातशाह जी उन्होंने यह बख्शिश की है 19 राग गुरु नानक साहब जी ने जेड़े वरते सन जां जिन्हां 19 रागां विच गुरु नानक साहब ने बाणी उच्चारण की। एक तो गुरु रामदास जी ने आदि गुरु जी के जेड़े राग ने उन्हां दी वरतों की उन्हां विच बाणी उच्चारण की। दूसरा ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੀ 11 ਰਾਗ ਆਪਣੇ ਕੋਲੋਂ ਹੋਰ ਲਏ ਆ। 19 ਰਾਗ ਗੁਰੂ ਨਾਨਕ ਸਾਹਿਬ ਜੀ ਵਾਲੇ, 11 ਰਾਗ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਹੋਰ ਲਏ, ਤੇ ਸੋਢੀ ਸੁਲਤਾਨ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਨਾਂ 30 ਰਾਗਾਂ ਦੇ ਵਿੱਚੋਂ ਹੀ ਆ ਰਾਗ ਤਿਲੰਗ ਹੈ, ਜਿਸ ਵਿੱਚ ਚੌਥੇ ਪਾਤਸ਼ਾਹ ਅੱਜ ਸਾਨੂੰ ਅਸੀਸ ਦਿੰਦੇ ਹਨ।
ਹਰ ਕੀਆ ਕਥਾ ਕਹਾਣੀਆ ਗੁਰ ਮੀਤ ਸੁਣਾਈਆ।
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਰੰਭ ਵਿੱਚ ਬਖਸ਼ਿਸ਼ ਕਰਦੇ ਆ, ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹਰ ਦਾ ਲਫ਼ਜ਼ੀ ਅਰਥ ਭਾਵੇਂ ਕੋਸ਼ ਵਿੱਚ ਬਹੁਤ ਜ਼ਿਆਦਾ ਦਿੱਤੇ ਗਏ ਆ, ਪਰ ਅਸੀਂ ਸਿੱਧੇ ਅਰਥ ਗੁਰਬਾਣੀ ਵੀ ਜਦੋਂ ਇਹ ਸ਼ਬਦ ਹੁੰਦਾ ਤੇ ਇਹਦੇ ਅਰਥ ਅਸੀਂ ਹਰੀ ਪ੍ਰਭੂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਕਰਦੇ ਹਾਂ। ਹਰ ਕੀਆਂ ਇਹਦਾ ਅਰਥ ਹੋ ਗਿਆ ਹਰੀ ਦੀਆਂ ਪਰਮਾਤਮਾ ਦੀਆਂ, ਕਥਾ ਕਹਾਣੀਆਂ ਪਾਰ ਬ੍ਰਹਮ ਪਰਮੇਸ਼ਵਰ ਦੀਆਂ ਕਥਾ ਪਰਮਾਤਮਾ ਦੀਆਂ ਕਹਾਣੀਆਂ, ਉਹਦੀਆਂ ਸਿਫਤਾਂ ਦੇ ਬੋਲ ਮਹਾਰਾਜ ਕਹਿੰਦੇ ਗੁਰ ਮੀਤ ਸੁਣਾਈਆਂ। ਗੁਰ ਦਾ ਅਰਥ ਹੋ ਗਿਆ ਸਤਿਗੁਰੂ ਤੇ ਮੀਤ ਦਾ ਅਰਥ ਮਿੱਤਰ ਨੇ। ਫਿਰ ਬੇਨਤੀ ਹੈ ਤੱਤੇ ਨੂੰ ਸਿਹਰੀ ਹੈ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰੂ ਰਾਮਦਾਸ ਕਹਿੰਦੇ ਖਰੀ ਪਰਮਾਤਮਾ ਦੀਆਂ ਕਥਾ ਕਹਾਣੀਆਂ ਸਾਨੂੰ ਗੁਰੂ ਮਿੱਤਰ ਨੇ ਸੁਣਾਈਆਂ ਨੇ, ਜਾਂ ਇਹਨੂੰ ਅਰਥ ਕਰੀਏ ਜੀ ਗੁਰੂ ਮਿੱਤਰ ਨੇ ਪਾਰ ਬ੍ਰਹਮ ਪਰਮੇਸ਼ਵਰ ਦੀਆਂ ਕਥਾ ਕਹਾਣੀਆਂ ਸੁਣਾਈਆਂ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਪੁਰਬ ਆਪਾਂ ਮਨਾਉਣ ਜਾ ਰਹੇ ਹਾਂ, ਉਂਝ ਤਾਂ ਇੱਥੇ ਰੋਜ਼ਾਨਾ ਹੀ 24 ਘੰਟੇ 8 ਪਹਿਰ ਹੀ ਅਗੰਮੀ ਰੂਹਾਨੀ ਖੇਡ ਵਰਤਦੀ ਹੈ, ਪਰ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ, ਜਿਨ੍ਹਾਂ ਨੇ ਗੁਰੂ ਕਾਲ ਵਿੱਚ ਹਜ਼ੂਰ ਦੇ ਦੀਦਾਰ ਕੀਤੇ, ਜਦੋਂ ਉਹਨਾਂ ਦੀ ਅੰਮ੍ਰਿਤ ਬਾਣੀ ਵਿੱਚੋਂ ਗੁਰੂ ਰਾਮਦਾਸ ਦੇ ਦਰਸ਼ਨ ਕਰਨੇ ਆ, ਸ਼ਬਦਕ ਰੂਪ ਵਿੱਚ ਦਰਸ਼ਨ ਕਰਨੇ ਆ, ਤੇ ਸਾਨੂੰ ਪਤਾ ਲੱਗਦਾ ਕਿ ਗੁਰੂ ਰਾਮਦਾਸ ਹੈ ਮਹਾਰਾਜ, ਉਹਨਾਂ ਦਾ ਸਵਰੂਪ, ਉਹਨਾਂ ਦੇ ਅੰਦਰ ਦੀ ਅਵਸਥਾ, ਚਲੋ ਗੁਰੂ ਦੀ ਅਵਸਥਾ ਦਾ ਅੰਤ ਕੋਈ ਨਹੀਂ ਪਾ ਸਕਦਾ, ਪਰ ਸਾਨੂੰ ਸਮਝਣ ਵਾਸਤੇ, ਤੇ ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ, ਅੱਜ ਵੀ ਅਸੀਂ ਗੁਰੂ ਸਾਹਿਬ ਜੀ ਦੀ ਜਦੋਂ ਗੱਲ ਕਰਨੇ ਆ, ਇਤਿਹਾਸ ਦੀ ਗੱਲ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ, ਇਹ 'ਚ ਕੋਈ ਸ਼ੱਕ ਨਹੀਂ ਸਾਨੂੰ ਅਨਮਤ ਦੇ ਵਿਦਵਾਨਾਂ ਨੂੰ ਪੜ੍ਹਨਾ ਚਾਹੀਦਾ, ਪਰ ਅਕਸਰ ਜ਼ਿਆਦਾਤਰ ਬੰਦੇ ਉਹ ਕੀ ਕਰਨਗੇ, ਗੁਰੂ ਇਤਿਹਾਸ ਦੀ ਵਿਆਖਿਆ ਕਰਦੇ ਹਾਂ, ਯਾਦ ਰੱਖੋ ਅਨਮਤ ਦੇ ਬੰਦਿਆਂ ਨੂੰ ਪਹਿਲ ਦੇਣਗੇ, ਕੋਟ ਕਰ ਲੱਗਿਆ, ਫਲਾਣੇ ਅੰਗਰੇਜ਼ ਨੇ ਆਹ ਲਿਖਿਆ, ਫਲਾਣੇ ਮੁਸਲਮਾਨ ਨੇ ਆਹ ਲਿਖਿਆ, ਅਸੀਂ ਪਰਸਾਨੂ ਨੇ ਚਾਹੀਦਾ ਵੀ ਹੈ ਕਿ ਜਿਨ੍ਹਾਂ ਗੁਰੂ ਦੀਆਂ ਸਿਫਤਾਂ ਲਿਖੀਆਂ ਉਹਨਾਂ ਦਾ ਜ਼ਿਕਰ ਕੀਤਾ ਜਾਏ, ਉਹਨਾਂ ਨੂੰ ਆਪਾਂ ਜ਼ਰੂਰ ਕੋਟ ਕਰੀਏ, ਪਰ ਹੱਥ ਜੋੜ ਕੇ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਸਤਿਗੁਰਾਂ ਨੂੰ ਸੁਣਿਆ, ਜਿਨ੍ਹਾਂ ਨੂੰ ਸਤਿਗੁਰਾਂ ਦੀ ਸੰਗਤ ਦੀ ਛੋਹ ਮਿਲੀ, ਜਿਨ੍ਹਾਂ ਦੇ ਅੰਦਰ ਸਤਿਗੁਰੂ ਨੇ ਰੂਹਾਨੀ ਗਿਆਨ ਦਾ ਭੰਡਾਰਾ ਭਰ ਦਿੱਤਾ, ਉਹਨਾਂ ਦੇ ਬੋਲ ਪਹਿਲ ਦੇ ਆਧਾਰ ਤੇ ਸੰਗਤ ਨੂੰ ਸੁਣਾਈਏ, ਕਿਉਂਕਿ ਜਿਨ੍ਹਾਂ ਨੂੰ ਅਸੀਂ ਕੋਟ ਕਰ ਰਹੇ ਉਹਨਾਂ ਦੇਖਿਆ ਨਹੀਂ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਚੋਂ ਦਰਸ਼ਨ ਕਰੋਗੇ ਗੁਰਮੁਖੋ, ਉਹਨਾਂ ਨੇ ਗੁਰੂ ਨੂੰ ਨੇੜੇ ਹੋ ਕੇ ਦੇਖਿਆ ਹੈ। ਉਸ ਵਿੱਚ ਨੇ ਸਾਡੇ ਕੋਲ ਭੱਟ ਸਾਹਿਬਾਨ ਜੀ, ਉਸ ਵਿੱਚ ਨੇ ਸਾਡੇ ਕੋਲ ਗੁਰੂ ਸਾਹਿਬ ਦੇ ਰਬਾਬੀ ਬਾਬਾ ਸੱਤਾ ਔਰ ਬਲਵੰਡ ਜੀ, ਬਾਬਾ ਸ਼ਬਦ ਵਰਤੀ, ਚਲੋ ਉੱਥੇ ਤਾਂ ਇਹੀ ਹੈ, ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਉਹ ਚਸ਼ਮਦੀਦ ਗਵਾਹ ਨੇ ਉਸ ਵੇਲੇ ਦੇ। ਉਸ ਤੋਂ ਇਲਾਵਾ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਸਨਮਾਨਯੋਗ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ, ਜਿਨ੍ਹਾਂ ਦਾ ਰਾਮਕਲੀ ਸਾਧੂ ਉਚਾਰਨ ਕੀਤਾ ਹੋਇਆ। ਉਸ ਤੋਂ ਅੱਗੇ ਚੱਲੋ ਸਾਡੇ ਕੋਲ ਨੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ, ਜਿਨ੍ਹਾਂ ਨੇ ਖੂਨ ਦਾ ਰਿਸ਼ਤਾ ਵੀ ਸੀ, ਪਰ ਸੱਚ ਇਹ ਵੀ ਨੇੜੇ ਹੋ ਕੇ ਦੇਖਿਆ, ਮਾਣਿਆ, ਸੁਣਿਆ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖਿਆ, ਤੇ ਗੁਰਸਿੱਖੋ ਉਹਨਾਂ ਨੇ ਸਿੱਖੀ ਕਮਾਈ, ਤੇ ਉਹਨਾਂ ਨੂੰ ਸਤਿਗੁਰੂ ਦੀਆਂ ਅਸੀਸਾਂ ਪ੍ਰਾਪਤ ਹੋਈਆਂ, ਉਹਨਾਂ ਨੇ ਵੀ ਹਜ਼ੂਰ ਦੀ ਸਿਫਤ ਵਿੱਚ ਬੋਲ ਲਿਖੇ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ, ਉਸ ਤੋਂ ਬਾਅਦ ਸਾਡੇ ਕੋਲ ਨੇ ਦਸ਼ਮੇਸ਼ ਸਤਿਗੁਰੂ ਜੀ ਦੇ ਬਚਨ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ, ਉਸ ਵਿੱਚੋਂ ਸਾਨੂੰ ਜ਼ਿਕਰ ਮਿਲੇਗਾ। ਉਸ ਤੋਂ ਬਾਅਦ ਨੇ ਸਾਡੇ ਕੋਲ ਸ਼੍ਰੀਮਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ, ਉਹਨਾਂ ਦੀ ਰਚਨਾ ਭਾਵੇਂ ਫਾਰਸੀ ਚ ਹੈ ਜ਼ਿਆਦਾ, ਪਰ ਗੁਰੂ ਦੀ ਸਿਫਤ ਵਿੱਚ ਉਹਨਾਂ ਦੇ ਬੋਲ ਨੇ। ਮੇਰੇ ਸਿਰਫ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਆਪ ਜੀ ਸਵਈਏ ਪੜ੍ਹਦੇ ਸੁਣਦੇ ਹੋ। ਤਾਂ ਦੋ ਤੁਕਾਂ ਮੈਂ ਆਪ ਨਾਲ ਸਾਂਝੀਆਂ ਕਰਨੀਆਂ ਨੇ ਕਿ ਗੁਰੂ ਰਾਮਦਾਸ ਜੀ ਕੀ ਨੇ, ਭੱਟ ਸਾਹਿਬ ਜੀ ਕਹਿੰਦੇ ਖਰ ਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ। ਇਹ ਸ਼ਬਦ ਫਿਰ ਆਪ ਜੀ ਸੁਣਿਓ, ਹਰ ਨਾਮ ਰਸਿਕ ਕਿ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਨਾਮ ਦੇ ਰਸੀਏ ਨੇ, ਉਹ ਨਾਮ ਦੇ ਰਸਿਕ ਨੇ, ਉਹ ਨਾਮ ਦਾ ਰਸ ਮਾਣਦੇ ਨੇ, ਉਹ ਨਾਮ ਦੇ ਰਸ ਦੇ ਵਿੱਚ ਭਰਪੂਰ ਨੇ, ਸੱਚਮੁੱਚ ਭਿੱਜੇ ਹੋਏ ਨੇ। ਹਰ ਨਾਮ ਰਸਿਕ ਨਾਮ ਦੇ ਰਸੀਏ ਨੇ, ਗੋਬਿੰਦ ਗੁਣ ਗਾਹਕ, ਗੋਬਿੰਦ ਦਾ ਅਰਥ ਹੈ ਪਰਮਾਤਮਾ, ਗਾਹਕ ਦਾ ਅਰਥ ਹੈ ਚਾਹਵਾਨ, ਖਰੀਦਣ ਵਾਲਾ ਜੀ, ਵਪਾਰ ਕਰਨ ਵਾਲਾ। ਗੁਰੂ ਰਾਮਦਾਸ ਪਰਮਾਤਮਾ ਦੇ ਨਾਮ ਦੇ ਰਸੀਏ ਨੇ, ਗੋਬਿੰਦ ਦੇ ਗੁਣਾਂ ਦੀ ਵਣਜ ਕਰਨ ਵਾਲੇ ਨੇ। ਹਰ ਨਾਮ ਰਸ ਗੋਬਿੰਦ ਗੁਣ ਗਾਹਕ, ਗ੍ਰਾਹਕ ਨੇ ਨਾਮ ਗੁਣਾਂ ਦੇ। ਚਾਹਕ ਤਤ, ਚਾਹਕ ਦਰ ਤੇ ਚਾਹੁਣ ਵਾਲੇ, ਤੇ ਤਤ ਦਾ ਲਫ਼ਜ਼ੀ ਅਰਥ ਕਰਾਂਗੇ ਬ੍ਰਹਮ ਪਰਮਾਤਮਾ ਵਾਹਿਗੁਰੂ। ਗੁਰੂ ਰਾਮਦਾਸ ਨਾਮ ਕੇ ਰਸੀਏ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪਰਮਾਤਮਾ ਦੇ ਗੁਣਾਂ ਦੇ ਵਪਾਰੀ। ਤੇ ਤੀਸਰਾ ਬਚਨ ਕਿ ਗੁਰੂ ਰਾਮਦਾਸ ਤਤ ਪਰਮਾਤਮਾ ਦੇ ਚਾਹੁਣ ਵਾਲੇ ਨੇ। ਹਰ ਨਾਮ ਰਸ ਗੋਬਿੰਦ ਗੁਣ ਗਾਹਕ ਚਾਹਕ, ਅੱਗੇ ਚਾਹਕ ਤਤ ਸਮਤ ਸਰੇ। ਸਮਤ ਸਰੇ ਦਾ ਅਰਥ ਹੈ ਸਭ ਨੂੰ ਸਮ ਦ੍ਰਿਸ਼ਟੀ ਨਾਲ ਦੇਖਣ ਵਾਲੇ, ਉਹਨਾਂ ਦੀ ਨਜ਼ਰ ਵਿੱਚ ਕੋਈ ਦਵੈਸ਼ ਨਹੀਂ, ਉਹਨਾਂ ਦੀ ਨਜ਼ਰ ਵਿੱਚ ਕੋਈ ਮੇਰ ਤੇਰ ਨਹੀਂ, ਉਹਨਾਂ ਦੀ ਨਜ਼ਰ ਵਿੱਚ ਕੋਈ ਦੁਜੈਗੀ ਨਹੀਂ, ਉਹਨਾਂ ਦੀ ਨਜ਼ਰ ਵਿੱਚ ਕੋਈ ਦੂਜਾ ਭਾਵ ਨਹੀਂ। ਸੱਚ ਇਹ ਵੇ ਕਿ ਗੁਰੂ ਰਾਮਦਾਸ ਸਭ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਣ ਵਾਲੇ। ਚਾਰ ਬਚਨ ਆਪਾਂ ਪੜ੍ਹੇ, ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ। ਅੱਗੇ ਭੱਟ ਸਾਹਿਬ ਜੀ ਕਹਿੰਦੇ ਕਵ ਕਲ ਠਕੁਰ, ਭੱਟ ਕਲ ਕਲ ਜੀ ਕਹਿ ਰਹੇ, ਠਕੁਰ ਦਾ ਅਰਥ ਸਵਾਮੀ ਮਾਲਕ। ਕਵ ਕਲ ਠਕੁਰ ਹਰਦਾਸ ਤਨੇ, ਹਰਦਾਸ ਧੰਨ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਨਾਮ ਹੈ, ਤੇ ਤਨੇ ਦਾ ਅਰਥ ਪੁੱਤਰ। ਇਹਦਾ ਅਰਥ ਹੋ ਗਿਆ ਨਾਮ ਦੇ ਰਸੀਏ, ਗੋਬਿੰਦ ਦੇ ਗੁਣਾਂ ਦੇ ਵਪਾਰੀ, ਤਤ ਪਰਮਾਤਮਾ ਨੂੰ ਚਾਹੁਣ ਵਾਲੇ, ਸਭ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਣ ਵਾਲੇ। ਸੱਚ ਇਹ ਵੇ ਕਿ ਬਾਬਾ ਹਰਦਾਸ ਜੀ ਉਹਨਾਂ ਦੇ ਪੁੱਤਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਕਵ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਾਰ ਅਪਾਰ ਭਰੇ। ਇਸ ਬੇਨਤੀ ਨੂੰ ਸੁਣ ਲਓ, ਕਿਉਂਕਿ ਅਸੀਂ ਸਿਰਫ ਅਜਕਰੀ ਅਰਥੀ ਕਰਨੇ ਨੇ। ਮਹਾਰਾਜ ਕਹਿ ਰਹੇ ਨੇ, ਭੱਟ ਜੀ ਕਹਿ ਰਹੇ ਨੇ, ਚਸ਼ਮਦੀਦ ਗਵਾਹ ਨੇ, ਉਹਨਾਂ ਤੋਂ ਪੁੱਛ ਕੇ ਦੇਖੋ। ਉਹ ਕਹਿ ਰਹੇ ਨੇ, ਭਾਈ ਗੁਰਸਿੱਖੋ, ਬਾਬਾ ਠਾਕੁਰ ਹਰਦਾਸ ਦੇ ਪੁੱਤਰ ਗੁਰੂ ਰਾਮਦਾਸ ਜੀ ਇੰਨੀਆਂ ਰਹਿਮਤਾਂ ਦੇ ਮਾਲਕ ਨੇ, ਉਹ ਖਾਲੀ ਸਰੋਵਰਾਂ ਨੂੰ ਭਰਨ ਵਾਲੇ ਨੇ, ਉਹ ਖਾਲੀ ਹਿਰਦਿਆਂ ਨੂੰ ਭਰਨ ਵਾਲੇ ਨੇ, ਜਿਹੜੇ ਅੰਦਰ ਨਾਮ ਤੋਂ ਸੁੱਕ ਚੁੱਕੇ ਨੇ, ਜਿਹੜੇ ਨਾਮ ਤੋਂ ਵਿਰਵੇ ਹੋ ਗਏ। ਧੰਨ ਗੁਰੂ ਰਾਮਦਾਸ ਜਦੋਂ ਅੰਮ੍ਰਿਤ ਦ੍ਰਿਸ਼ਟ ਕਰਦੇ ਨੇ, ਅੰਦਰ ਦੇ ਸਰੋਵਰ ਵੀ ਨਾਮ ਦੇ ਨਾਲ ਭਰ ਦਿੰਦੇ ਨੇ। ਮਹਾਰਾਜ ਉਹਨਾਂ ਨੂੰ ਦੇਖਿਆ ਕਿ ਭੱਟਾ ਨੇ, ਹਰ ਨਾਮ ਰਸ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ, ਕਵ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਾਰ ਅਪਹਰ ਭਰੇ। ਐਸੇ ਗੁਰੂ ਰਾਮਦਾਸ ਰਸੀਏ ਨੇ, ਤੇ ਹੁਣ ਸ਼ਬਦ ਕਹਿੰਦੇ ਨੇ, ਸਭ ਤੋਂ ਪਹਿਲਾਂ ਗੁਰੂ ਰਾਮਦਾਸ ਗੁਰੂ ਦੀ ਸਿਫਤ ਕਰ ਰਹੇ ਆ ਕਿ ਖਰਕੀਆਂ ਕਥਾ ਕਹਾਣੀਆਂ, ਪਰਮਾਤਮਾ ਦੀਆਂ ਕਥਾ ਪਰਮਾਤਮਾ ਦੀਆਂ ਕਹਾਣੀਆਂ ਸਾਨੂੰ ਗੁਰੂ ਮਿੱਤਰ ਨੇ ਸੁਣਾਈਆਂ ਨੇ। ਗੁਰੂ ਮਿੱਤਰ ਨੇ ਦੱਸਿਆ ਪਰਮਾਤਮਾ ਐਸੇ ਨੇ। ਉਂਝ ਵੈਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਿੱਖ ਨੂੰ ਵੀ ਕਿਹਾ ਜਾਂਦਾ, ਤੂੰ ਰੱਬ ਦੀ ਗੱਲ ਸੁਣਾ। ਆਪ ਜੀ ਪੜ੍ਹਦੇ ਬਾਣੀ ਵਿੱਚ ਇੱਕ ਬਚਨ ਹੁੰਦਾ, ਆਵੋ ਸੰਤ ਪਿਆਰਿਓ ਇਕੱਠ ਕੀ ਕਰਾਂ ਕਹਾਣੀ, ਕਰਾਂ ਕਹਾਣੀ ਇਕੱਠ ਕੇਰੀ ਕਿੱਤ ਦੁਆਰੇ ਪਾਈਏ। ਇਹਦੇ ਵਿੱਚ ਵੀ ਕਿਹਾ, ਆਓ ਕਥਾ ਕਹਾਣੀਆਂ ਕਰੀਏ। ਮਹਾਰਾਜ ਦਾ ਇੱਕ ਬਚਨ ਹੁੰਦਾ, ਆਵੋ ਭੈਣੀ ਗੱਲ ਮਿਲੇ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤਕੀਆਂ। ਆਪਣੇ ਸਮਰੱਥ ਪਰਮਾਤਮਾ ਦੀ ਕਥਾ ਕਹਾਣੀ ਕਰੀਏ, ਉਹਨੂੰ ਸੁਣੀਏ। ਇੱਥੇ ਇੱਕ ਬਚਨ ਹੋਰ ਆਪ ਨਾਲ ਸਾਂਝਾ ਕਰਾਂ। ਉਂਝ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ 17 ਰਾਗਾਂ ਵਿੱਚ ਦਰਜ ਹੈ। ਉਹਨਾਂ ਦੇ ਕੁਝ ਵਾਰਤਕ ਬੋਲ ਨੇ, ਸਾਡੇ ਵਿਦਵਾਨ ਸੱਜਣਾਂ ਨੇ ਉਹ ਸੰਗ੍ਰਹਿ ਕੀਤੇ ਹੋਏ ਨੇ। ਉਸ ਵਿੱਚ ਕੁਝ ਬੇਨਤੀ ਹੈ ਕਿ ਗੁਰੂ ਅਮਰਦਾਸ ਜੀ ਸਿੱਖਾਂ ਨੂੰ ਬਚਨ ਕਰਦੇ ਆ। ਦੋ ਤਿੰਨ ਮੈਂ ਗੱਲਾਂ ਆਪਣੇ ਸਾਂਝੀਆਂ ਕਰਨੀਆਂ ਨੇ। ਉਹ ਉੱਥੇ ਲਿਖਦੇ ਨੇ, ਗੁਰੂ ਜੀ ਕਾ ਆਖਣਾ ਹੈ, ਗੱਲ ਕਰ ਰਹੇ ਕਥਾ ਕਹਾਣੀਆਂ ਦੀ, ਗੁਰੂ ਜੀ ਕਾ ਆਖਣਾ ਹੈ, ਇਹਦਾ ਮਤਲਬ ਗੁਰੂ ਅਮਰਦਾਸ ਦਾ ਕਹਿਣਾ ਹੈ, ਅੰਨ ਭੁੱਖ ਲੱਗੀ ਜੀਵਣਾ ਭਰੇ ਤੇ ਭਰਨਾ ਨਹੀਂ। ਕਿ ਗੁਰੂ ਅਮਰਦਾਸ ਦਾ ਕਹਿਣਾ ਹੈ ਕਿ ਅੰਨ ਉਦੋਂ ਖਾਣਾ ਜਦੋਂ ਭੁੱਖ ਲੱਗੇ, ਭਰੇ ਕੋਈ ਪੇਟ ਤੇ ਜੀਵ ਦੀ ਸਵਾਦ ਦੀ ਖਾਤਰ ਭਰਨਾ ਨਹੀਂ। ਕਿਉਂਕਿ ਪੇਟ ਤਾਂ ਕਈ ਵਾਰੀ ਰੱਜ ਜਾਂਦਾ, ਆਹ ਨਿੱਕਾ ਜਿਹਾ ਜਿਹੜਾ ਜੀਵ ਦਾ ਮਾਸ ਦਾ ਟੁਕੜਾ ਇਹ ਨਹੀਂ ਰੱਜਦਾ ਛੇਤੀ, ਢਿੱਡ ਭਰਿਆ ਹੁੰਦਾ, ਫਿਰ ਵੀ ਸਵਾਦ ਪਿੱਛੇ ਕਹਿੰਦਾ ਚਲੋ ਕੋਈ ਨੀ ਜੀ ਤੂੰ ਕਿ ਆਪਾਂ ਖਾ ਹੀ ਲੈਂਦੇ। ਉਹ ਤੁਸਾਂ ਕਰਕੇ ਨਹੀਂ, ਉਹ ਅਸਾਂ ਕਰਕੇ ਆਪਣੀ ਜੀਵ ਕਰਕੇ ਖਾਂਦਾ ਹੈ। ਉੱਥੇ ਲਿਖਿਆ ਗੁਰੂ ਜੀ ਕਾ ਆਖਣਾ ਹੈ ਕਿ ਅੰਨ ਭੁੱਖ ਲੱਗੀ ਜੇਵਣਾ ਭਰੇ ਤੇ ਭਰਨਾ ਨਹੀਂ, ਸੌਣਾ ਤਾਂ ਜਾਂ ਨੀਂਦ ਆਏ, ਬਹੁਣਾ ਬਹੁਤਾ ਸੌਣਾ ਗਾਫਲਤ ਆਈ ਹੈ। ਬੜੇ ਸੌਖੇ ਜੇ ਸ਼ਬਦ ਨੇ ਜੀ, ਸੌਣਾ ਤਾਂ ਜੇ ਨੀਂਦ ਆਏ, ਬਹੁਤਾ ਸੌਣਾ ਗਾਫਲਤ ਆਈ ਹੈ। ਅਕੈ ਬਾਣੀ ਪੜ੍ਹਨੀ ਅਕੈ ਨਾਮ ਜਪਣਾ, ਇਹ ਗੁਰੂ ਕਾ ਆਖਣਾ ਹੈ। ਕਿਹਦਾ ਅਰਥ ਹੋ ਗਿਆ ਕਿ ਬਾਣੀ ਪੜ੍ਹਨੀ ਅਕੈ ਨਾਮ ਜਪਣਾ ਅਕੈ ਗੁਰੂ ਦੀਆਂ ਗੱਲਾਂ ਕਰਨੀਆਂ। ਇਹਦਾ ਮਤਲਬ ਕਿ ਬਾਣੀ ਪੜ੍ਹੋ, ਨਾਮ ਜਪੋ, ਜਿੱਥੇ ਇਕੱਠੇ ਹੋਵੇ ਗੁਰਮੁਖੋ ਉੱਥੇ ਫਿਰ ਗੁਰੂ ਦੀਆਂ ਕਥਾ ਕਹਾਣੀਆਂ ਕਰੀਏ, ਗੁਰੂ ਦੀਆਂ ਸਿਫਤਾਂ ਕਰੀਏ। ਇੱਥੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਖਰੀ ਦੀਆਂ ਕਥਾ ਕਹਾਣੀਆਂ ਸਾਨੂੰ ਗੁਰੂ ਮਿੱਤਰ ਨੇ ਸੁਣਾਈਆਂ ਹਨ। ਬਲਿਹਾਂ ਵੀ ਗੁਰੇ ਆਪਣੇ ਗੁਰ ਕੋ ਬਲ ਜਾਈਆ, ਬਲਿਹਾਰੀ ਗੁਰ ਆਪਣੇ, ਮੈਂ ਆਪਣੇ ਇਸ ਸਤਿਗੁਰੂ ਜੀ ਤੋਂ ਬਲਿਹਾਰ ਜਾਣਾ, ਕੁਰਬਾਨ ਜਾਣਾ ਵਾਂ। ਫਿਰ ਕਹਿੰਦੇ ਨੇ ਗੁਰ ਕੋ ਬਲ ਜਾਈਆ, ਦੁਬਾਰਾ ਫਿਰ ਕਹਿ ਰਹੇ ਨੇ ਆਪਣੇ ਸਤਿਗੁਰੂ ਤੋਂ, ਗੁਰੂ ਤੋਂ ਬਲਿਹਾਰ ਜਾਂਦਾ ਖਾਂ।
ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ।
ਅੱਗੇ ਫਿਰ ਬਚਨ ਕਰਦੇ ਨੇ ਆਏ ਮਿਲ ਗੁਰ ਸਿੱਖ ਆਏ ਮਿਲ। ਗੁਰਮੁਖੋ ਏਡੀ ਵੱਡੀ ਮੁਹੱਬਤ, ਏਡੀ ਵੱਡਾ ਪਿਆਰ, ਏਡੀ ਵੱਡਾ ਨਿੱਘ ਕਿਸੇ ਵੀ ਗੁਰ ਦਾ ਨਹੀਂ ਦੇਣਾ ਜਿੰਨਾ ਧੰਨ ਗੁਰੂ ਰਾਮਦਾਸ ਸਿੱਖ ਨੂੰ ਨਿੱਘ ਦੇ ਰਹੇ ਆ। ਮਹਾਰਾਜ ਕਹਿੰਦੇ ਆਏ ਮਿਲ ਗੁਰ ਸਿੱਖ ਆਏ ਮਿਲ, ਕਿਉਂਕਿ ਸ਼ਬਦਾਵਲੀ ਬੜੀ ਸਰਲ ਹੈ, ਅਰਥ ਨਾ ਵੀ ਕਰਾਂਗਾ ਸਮਝ ਪੈ ਰਹੀ ਹੈ, ਪਰ ਕਥਾ ਦੇ ਹਿਸਾਬ ਨਾਲ ਇਹਦਾ ਅਰਥ ਹੋ ਗਿਆ ਆ ਗੁਰਸਿੱਖਾ ਤੂੰ ਆ ਕੇ ਮਿਲ, ਮੈਨੂੰ ਮਿਲ। ਤੇ ਕਿਹੜਾ ਗੁਰਸਿੱਖ? ਅੱਗੇ ਹਜ਼ੂਰ ਬਖਸ਼ਿਸ਼ ਕਰ ਦੇਗਾ,
ਤੂੰ ਮੇਰੇ ਗੁਰੂ ਕੇ ਪਿਆਰੇ।
ਗੁਰਸਿੱਖਾਂ ਮੈਨੂੰ ਆ ਕੇ ਮਿਲ। ਅਗਲਾ ਬਚਨ ਕੌਣ? ਤੂੰ ਮੇਰੇ ਗੁਰੂ ਦਾ ਪਿਆਰਾ ਹੈ, ਤੈਨੂੰ ਮੇਰਾ ਗੁਰੂ ਪਿਆਰ ਕਰਦਾ, ਤੇ ਜਿਹਨੂੰ ਗੁਰੂ ਪਿਆਰ ਕਰਦਾ ਗੁਰਮੁਖੋ ਉਹਨੂੰ ਗੁਰੂ ਰਾਮਦਾਸ ਆਵਾਜ਼ਾਂ ਮਾਰਦੇ ਨੇ ਕਿ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਹੇ ਮੇਰੇ ਗੁਰੂ ਦੇ ਪਿਆਰੇ ਗੁਰਸਿੱਖਾਂ, ਤੂੰ ਮੈਨੂੰ ਆ ਕੇ ਮਿਲ। ਇਹ ਵੈਸੇ ਰਹਾਓ ਦੇ ਬਚਨ ਦੇ ਸ਼ਬਦ 'ਚ ਇਹਦਾ ਮਤਲਬ ਕਿ ਕੇਂਦਰੀ ਭਾਵ ਕਹਿ ਲਈਏ। ਗੁਰਮੁਖੋ ਭਾਵੇਂ ਸਿੱਖ ਸ਼ਬਦ ਗੁਰਸਿੱਖ ਸ਼ਬਦ ਅਸੀਂ ਅਕਸਰ ਆਪਣੀ ਰਸਨਾ ਤੋਂ ਵਰਤਨੇ ਆ, ਕਿਉਂਕਿ ਸਾਡੇ ਨਾਲ ਜੁੜਿਆ ਵੀ ਹੈ ਕਿ ਸਿੱਖ ਪੰਥ ਜਾਂ ਵਰਤਨੇ ਆ, ਸਿੱਖ ਧਰਮ ਸ਼ਬਦ ਕਿਹਾ ਜਾਂਦਾ। ਪਰ ਮੈਂ ਬੇਨਤੀ ਕਰਾਂ, ਅਸਲ ਵਿੱਚ ਉਂਝ ਸਿੱਖ ਸ਼ਬਦ ਮਹਾਰਾਜ ਜੀ ਨੇ ਵਰਤਿਆ, ਪਹਿਲਾਂ ਗੁਰੂ ਨਾਨਕ ਸਾਹਿਬ ਨੇ ਵੀ ਵਰਤਿਆ ਕਿ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰਕੀ ਸਿੱਖ ਸੁਣੀ। ਉੱਥੇ ਸਿੱਖ ਦਾ ਲਫ਼ਜ਼ੀ ਅਰਥ ਸਿੱਖਿਆ ਹੈ ਜਾਂ ਗੁਰੂ ਦਾ ਉਪਦੇਸ਼ ਹੈ। ਗੁਰੂ ਅਮਰਦਾਸ ਨੇ ਸਿੱਖ ਲਫ਼ਜ਼ ਦੀ ਵਰਤੋਂ ਕੀਤੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਸਿੱਖ ਸ਼ਬਦ ਵਰਤਿਆ। ਉਹਨਾਂ ਦਾ ਇੱਕ ਹੋਰ ਬਚਨ ਹੈ ਕਿ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰਨਾਲੇ। ਇਹਦਾ ਮਤਲਬ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਸਿੱਖ ਲਫ਼ਜ਼ ਦੀ ਵਰਤੋਂ ਕਰ ਰਹੇ ਆ, ਪਰ ਧੰਨ ਗੁਰੂ ਰਾਮਦਾਸ ਜੀ ਨੇ ਇੱਕ ਹੋਰ ਕਿਰਪਾ ਕੀਤੀ। ਮਹਾਰਾਜ ਗੁਰੂ ਰਾਮਦਾਸ ਜੀ ਨੇ ਪਹਿਲੀ ਵਾਰ ਇਹ ਸ਼ਬਦ ਵਰਤਾਂ, ਸਿੱਖ ਦਾ ਰੋਜ਼ਾਨਾ ਰੂਹਾਨੀ ਜੀਵਨ ਕੀ ਹੈ? ਚਲੋ ਅਕਰੀ ਅਰਥ ਸਿੱਧੇ ਨੂੰ ਵੀ ਗੁਰੂ ਕੇ ਸਿੱਖਾਂ ਮੈਨੂੰ ਆ ਮਿਲ, ਮੇਰੇ ਗੁਰੂ ਦੇ ਪਿਆਰੇ, ਗੁਰਮੁਖੋ ਗੁਰੂ ਦੇ ਪਿਆਰੇ ਕਹਿ ਆਏ ਮਿਲ, ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਇਹਦੇ ਮੈਂ ਲਫ਼ਜ਼ੀ ਅਰਥ ਗੁਰੂ ਦੇ ਪਿਆਰੇ ਕਰ ਰਿਹਾ, ਸ਼ਬਦ ਤਾਂ ਕਿਹਾ ਨਾ ਕਿ ਤੂੰ ਆ ਕੇ ਮਿਲ। ਮੈਂ ਅਰਜ਼ ਕਰਾਂ, ਸਭ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੇ ਸਿੱਖ ਦੀ ਪਰਿਭਾਸ਼ਾ ਆਪਣੀ ਬਾਣੀ ਵੀ ਦਿੱਤੀ, ਗੁਰਸਿੱਖ ਕੌਣ ਹੈ। ਉਂਝ ਲਫ਼ਜ਼ੀ ਅਰਥ ਬੜੇ ਸੌਖੇ ਨੇ ਜੀ, ਗੁਰਸਿੱਖ ਦਾ ਅਰਥ ਗੁਰੂ ਦਾ ਸਿੱਖ, ਸਿੱਖ ਦਾ ਅਰਥ ਇੱਕ ਵਾਰੀ ਮੈਂ ਕੀਤਾ ਸੀ, ਸਾਡੇ ਸੱਜਣ ਇਹ ਵੀ ਕਰਦੇ ਆ, ਵਿਦਿਆਰਥੀ ਜਾਂ ਸਟੂਡੈਂਟ ਜਾਂ ਚੇਲਾ ਚਾਟੜਾ ਜਾਂ ਸ਼ਿਸ਼ਿਆ ਸ਼ਬਦ ਵਰਤਨੇ ਅਸੀਂ, ਸ਼ਿਸ਼ ਕਹਿੰਦੇ ਹਾਂ। ਅਰਜ਼ ਹੈ ਗੁਰੂ ਸ਼ਬਦ ਵੀ ਆਉਂਦਾ ਤੇ ਗੁਰੂ ਦੇ ਅਰਥ ਵੀ ਕੋਸ਼ ਵਿੱਚ ਅਨੇਕਾਂ ਮਿਲਦੇ ਨੇ। ਹੁਣ ਜਦੋਂ ਸਾਡੇ ਸੱਜਣ ਕਈ ਵਾਰੀ ਕਰਨ ਲੱਗਦੇ ਆ ਕਿਸੇ ਤਰਕ ਨਹੀਂ, ਜਿਵੇਂ ਗੁਰੂ ਦਰ ਟੀਚਰ ਮਾਸਟਰ ਉਸਤਾਦ ਹੁਨਰ ਸਿਖਾਉਣ ਵਾਲਾ, ਪਰ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੇ ਅਰਥ ਕੇਵਲ ਬੋਧਕ ਤੌਰ ਤੇ ਗਿਆਨ ਦੇਣ ਵਾਲਾ ਨਹੀਂ, ਗੁਰੂ ਜੀ ਦੇ ਅਰਥ ਕੇਵਲ ਮਾਸਟਰ ਟੀਚਰ ਨਹੀਂ। ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਜਿਸ ਨੂੰ ਤੂੰ ਮੱਥਾ ਟੇਕਣਾ ਇਸ ਸਤਿਗੁਰੂ ਵਿੱਚ ਪਰਮੇਸ਼ਵਰ ਆਪ ਵਰਤਦਾ ਹੈ। ਫਿਰ ਅਰਜ਼ ਸੁਣੀ, ਗੁਰੂ ਦੇ ਵਿੱਚ ਪਰਮਾਤਮਾ ਵਰਤਦਾ, ਜਿਵੇਂ ਆਪਾਂ ਪਾਠ ਕਰ ਰਹੇ ਹਾਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਕਿਹਾ ਕਿ ਬਿਨ ਸਤਿਗੁਰ ਕਿਵੇਂ ਨਾ ਪਾਇਆ, ਬਿਨ ਸਤਿਗੁਰ ਕਿਵੇਂ ਨਾ ਪਾਇਓ। ਮਹਾਰਾਜ ਕਹਿੰਦੇ ਕਿ ਉਸ ਪਰਮਾਤਮਾ ਨੂੰ, ਵਾਹਿਗੁਰੂ ਨੂੰ ਬਿਨ ਸਤਿਗੁਰ ਕਿਵੇਂ ਨਾ ਪਾਇਓ, ਬਿਨ ਸਤਿਗੁਰ ਕਿਵੇਂ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ, ਆਪ ਸੁਣਾਇਆ, ਇਹ ਉੱਚੀ ਆਵਾਜ਼ ਵਿੱਚ ਪ੍ਰਗਟ ਕਰਕੇ ਕਹਿ ਦਿੱਤਾ। ਭਾਈ ਸਤਿਗੁਰੂ ਦਾ ਅਰਥ ਕੇਵਲ ਮਾਸਟਰ ਸੱਚਾ ਗੁਰੂ ਨਾ ਕਰੀਏ, ਇਹਦਾ ਪਰਿਭਾਸ਼ਕ ਅਰਥ ਹੈ ਜਿਸ ਵਿੱਚ ਪਰਮਾਤਮਾ ਆਪ ਵਰਤਦਾ ਹੈ। ਇਹੀ ਕਾਰਨ ਕਿ ਗੁਰੂ ਘਰ ਦੇ ਰਬਾਬੀਆਂ ਨੇ ਗੁਰੂ ਰਾਮਦਾਸ ਜੀ ਦੀ ਜਦੋਂ ਸਿਫਤ ਕੀਤੀ ਨਾ, ਉਸ ਵਿੱਚ ਉਹਨਾਂ ਨੇ ਸ਼ਬਦ ਵਰਤੇ। ਅਜੇ ਅਰਥ ਵੈਸੇ ਆਉਣ ਵਾਲੇ ਦਿਨਾਂ 'ਚ ਕਰਾਂਗੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਂ ਮਾਤ ਆਪ ਸਿਰਜਣਹਾਰੈ ਧਾਰਿਆ, ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਧੀ ਗੱਲ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਉਹ ਵੇ ਜਿਹੜਾ ਸੂਕੇ ਖਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਹੇ। ਗੁਰੂ ਗ੍ਰੰਥ ਸਾਹਿਬ ਚ ਗੁਰੂ ਦੀ ਉਹ ਉੱਚਤਾ ਹੈ ਕਿ ਬਲਹਾਰੀ ਗੁਰ ਆਪਣੀ ਦੋਹਾਰੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਹਰ। ਮੈਂ ਸੰਖੇਪ ਅਰਜ਼ ਕਰਾਂ, ਸਭ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੇ ਗੁਰਸਿੱਖ ਕੌਣ ਹੈ ਉਹ ਸਲੋਕ ਗੌੜੀ ਕੀ ਵਾਰ ਵਿੱਚ ਦਰਜ ਕੀਤਾ। ਅਰਥ ਉਹਦੇ ਬੜੇ ਸਰਲ ਨੇ, ਬਸ ਐਸੇ ਗੁਰਸਿੱਖ ਨੂੰ ਬੁਲਾਇਆ ਕਿ ਉਹ ਸਿੱਖ ਜਿਹੜਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਫਿਰ ਮਹਾਰਾਜ ਕਹਿੰਦੇ ਨੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ। ਮਹਾਰਾਜ ਕਹਿੰਦੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਆ ਗੁਰਸਿੱਖ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪੈ। ਆ ਹੈ ਗੁਰੂ ਕਾ ਪਿਆਰਾ। ਮੈਂ ਥੋੜਾ ਜਿਹਾ ਇਸ਼ਾਰਾ ਤਾਂ ਕੀਤਾ, ਉਹ ਤਾਂ ਸਾਰੀ ਮੈਂ ਵੀ ਕਹਿਣਾ, ਮੇਰੇ ਤੋਂ ਵੱਡਾ ਕੋਈ ਨਹੀਂ। ਮਹਾਰਾਜ ਗੁਰੂ ਰਾਮਦਾਸ ਇੱਕ ਨਾਲ ਗੱਲ ਕਰ ਰਿਹਾ, ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਮੇਰੇ ਪਿਆਰੇ ਗੁਰੂ ਦੇ ਸਿੱਖਾਂ ਮੈਨੂੰ ਆ ਕੇ ਮਿਲ। ਤੇ ਮੈਂ ਆਪ ਨੂੰ ਬੇਨਤੀ ਕੀਤੀ, ਗੁਰਸਿੱਖੋ ਜਿਹਦੇ ਅੰਦਰ ਸਾਸ ਗਿਰਾਸ ਨਾਮ ਚੱਲਦਾ ਹੈ, ਗੁਰਸਿੱਖੋ ਜਿਹੜਾ ਦੁਕਾਨ ਤੇ ਖੇਤਾਂ ਵਿੱਚ ਕਿਤੇ ਵੀ ਹੋਵੇ, ਬੈਠਿਆਂ ਉੱਠਿਆਂ ਕੇਵਲ ਗੁਰੂ ਗੁਰੂ ਜਪਦਾ ਹੈ, ਗੁਰਸਿੱਖ ਉਹ ਜਿਹੜਾ ਰੋਜ਼ਾਨਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ, ਗੁਰਸਿੱਖ ਉਹ ਜਿਹੜਾ ਬੈਠ ਕੇ ਗੁਰੂ ਦੇ ਦਿੱਤੇ ਕੋ ਗੁਰਮੰਤਰ ਦੀ ਅਭਿਆਸ ਕਰਦਾ ਹੈ। ਮਹਾਰਾਜ ਕਹਿੰਦੇ ਸਿੱਖ ਆਹ ਮੇਰੇ ਤੋਂ ਸਾਨੂੰ। ਇੱਥੇ ਇੱਕ ਹੋਰ ਬੇਨਤੀ, ਪੁਰਾਤਨ ਸਮੇਂ ਵਿੱਚ ਸਿੱਖਾਂ ਦਾ ਆਪਸੀ ਬੜਾ ਪਿਆਰ ਸੀ, ਬਹੁਤ ਮੁਹੱਬਤ ਸੀ। ਚਲੋ ਸਮੇਂ ਦੇ ਨਾਲ ਕਈ ਵਾਰੀ ਸੋਕਾ ਪੈ ਜਾਂਦਾ, ਧੜੇ ਬੰਦੀਆਂ ਉੱਠ ਖਲੋਂਦੀਆਂ ਨੇ, ਆਪੋ ਆਪ ਨੂੰ ਪ੍ਰਮੋਟ ਕਰਨ ਦਾ ਪੂਰਾ ਯਤਨ ਕੀਤਾ ਜਾਂਦਾ। ਉਂਝ ਵੈਸੇ ਪੁਰਾਣੇ ਸਮੇਂ ਨਿੱਕ ਦਿਨ ਸੁਣਾਇਆ ਸੀ ਕਿ ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਮੈਨੂੰ ਯਾਦ, ਮੈਂ ਇੱਕ ਵਾਰੀ ਇੱਥੇ ਕਥਾ 'ਚ ਕਿਹਾ, ਮੈਂ ਰਿਪੀਟ ਕਰਨ ਲੱਗਾ। ਚਾਰ ਮਿਲੇ ਤਾਂ ਗਿਣਤੀ ਹੈ, 64 ਖਿਲੇ, ਮਿਲੇ 20 ਕਰ ਜੋੜ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਚਾਰ ਮਿਲੇ ਦਾ ਲਫ਼ਜ਼ੀ ਅਰਥ, ਇਹਦੇ ਅਰਥ ਇਹਨੇ ਇੱਕ ਸਿੱਖ ਤੁਰਿਆ ਜਾ ਰਿਹਾ ਤੇ ਅਚਨਚੇਤ ਸਾਹਮਣੇ ਮੋੜ ਤੋਂ ਕਹੋ ਜਾਂ ਰਸਤੇ ਵਿੱਚ ਦੂਜਾ ਸਿੱਖ ਮਿਲ ਗਿਆ। ਹੁਣ ਦੋਨਾਂ ਸਿੱਖਾਂ ਦੇ ਦੋ ਦੋ ਨੇਤਰ ਨੇ, ਚਾਰ ਮਿਲੇ, ਇੱਕ ਨੇ ਇੱਕ ਦੇ ਚਿਹਰੇ ਨੂੰ ਦੇਖਿਆ, ਦੂਜੇ ਨੇ ਦੂਜੇ ਨੂੰ ਦੇਖਿਆ, ਤੇ ਇਹਨਾਂ ਦੋਨਾਂ ਦੀਆਂ ਚਾਰ ਅੱਖਾਂ ਆਪਸ ਵਿੱਚ ਮਿਲ ਗਈਆਂ। ਇਹਦਾ ਮਤਲਬ ਚਾਰ ਨੇਤਰ ਮਿਲ ਗਏ, ਚਾਰ ਮਿਲੇ, 64 ਖਿਲੇ, ਅੱਗੇ 64 ਦਰ ਤੇ 64, 32 ਦੰਦ ਨੇ ਮੂੰਹ 'ਚ। ਜਦੋਂ ਅੱਖਾਂ ਮਿਲੀਆਂ ਤੇ ਇਹਨੂੰ ਮੱਥੇ ਤੇ ਵੱਟ ਪਾ ਲਿਆ, ਨਹੀਂ ਗੁਰਮੁਖੋ ਖਿੜ ਗਿਆ ਮੱਥਾ, ਤੇ ਇੱਕੋ ਦਮ ਜਦੋਂ ਵੇਖ ਕੇ ਮੁਸਕਰਾਏ ਤੇ ਕਹਿਣ ਲੱਗੇ, 32 ਦੰਦ ਦੋਨਾਂ ਦੇ ਅਨਾਰ ਦੇ ਦਾਣਿਆਂ ਵਰਗੇ ਖੇੜੇ ਵਿੱਚ ਆ ਗਿਆ। ਸਿੱਖ ਸਿੱਖ ਨੂੰ ਮਿਲ ਕੇ ਹੱਸਣ ਲੱਗਦਾ, ਮੁਸਕਰਾਉਂਦਾ ਹੈ। ਚਾਰ ਮਿਲੇ, 64 ਖਿਲੇ, ਅੱਗੇ ਹੈ ਮਿਲੇ 20 ਕਰ ਜੋੜ, ਕਰ ਦਰ ਤੇ ਹੱਥ। ਜਦੋਂ ਦੋਨਾਂ ਨੇ ਦੇਖਿਆ, ਆਪਸ 'ਚ ਮੁਸਕਰਾਏ ਤੇ ਆਪਸ ਵਿੱਚ ਫਤਿਹ ਬੁਲਾਉਣ ਲੱਗੇ, ਦੋਨਾਂ ਦੇ ਹੱਥ ਜੁੜ ਗਏ। ਉਂਝ ਚਲੋ ਅੱਜ ਕੱਲ੍ਹ ਤਾਂ ਹੈ ਨਾ, ਹੱਥ ਉੱਤ ਮਿਲਾਉਣ ਲੱਗ ਪਏ ਆ। ਉਂਝ ਗੁਰਸਿੱਖੀ 'ਚ ਅਸੀਂ ਦੇਖਦੇ ਹਾਂ ਕਿ ਹੱਥ ਜੋੜ ਕੇ ਫਤਿਹ ਹੀ ਬੁਲਾਈ ਜਾਂਦੀ ਹੈ। ਮਹਾਰਾਜ ਕਹਿੰਦੇ, ਉਸ ਸੱਜਣ ਲਿਖਦੇ ਆ ਕਿ ਮਿਲੇ 20 ਕਰ ਜੋੜ, ਕਰ ਜੋੜ ਜਦੋਂ ਹੱਥ ਜੋੜੇ ਤੇ ਦੋਨਾਂ ਦੀਆਂ 10-10 ਉਂਗਲਾਂ 20 ਜੁੜ ਗਈਆਂ। ਫਿਰ ਸੁਣੋ, ਚਾਰ ਮਿਲੇ, 64 ਖਿਲੇ, ਮਿਲੇ 20 ਕਰ ਜੋੜ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਹੁਣ 7 ਕਰੋੜ ਕੀ ਹੈ? ਵੈਸੇ ਪੁਰਾਣੇ ਸ਼ਾਸਤਰ ਕਹਿੰਦੇ ਆ ਕਿ ਇੱਕ ਬੰਦੇ ਦੇ ਸਰੀਰ ਦੇ ਰੋਮ 3.5 ਕਰੋੜ ਹੁੰਦੇ ਆ। ਮੈਂ ਬੇਨਤੀ ਕਰਾਂਗਾ ਸਿੱਧੀ ਗਿਣਤੀ ਜੀ ਲਈ, ਖਿਲੇ ਮਹਾਰਾਜ ਕਹਿੰਦੇ ਆ, ਉਹ ਕਹਿ ਰਹੇ ਨੇ 3.5 ਕਰੋੜ ਇੱਕ ਦਾ, 3.5 ਕਰੋੜ ਇੱਕ ਦਾ। ਮਿਲੇ 20 ਕਰ ਜੋ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਕੇ 7 ਕਰੋੜ। 7 ਕਰੋੜ ਰੋਮ ਵਿੱਚੋਂ ਗੁਰੂ ਗੁਰੂ ਦੀ ਆਵਾਜ਼ ਆਉਣ ਲੱਗ ਪਈ, ਆਪਸ ਵਿੱਚ ਮਿਲੇ, ਇਹ ਹੈ ਗੁਰਸਿੱਖ ਕੀ ਮਿਲਣੀ। ਮਹਾਰਾਜ ਕਹਿੰਦੇ, ਮੈਨੂੰ ਗੁਰੂ ਕੇ ਸਿੱਖਾਂ ਆ ਮਿਲ, ਆਏ ਮਿਲ, ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਤੁਸੀਂ ਮੈਨੂੰ ਆ ਕੇ ਮਿਲੋ। ਇਹ ਰਹਾਓ ਦੇ ਬਚਨ ਹਨ, ਰਹਾਓ ਹਰ ਕੇ ਗੁਣ ਹਰ ਪਾਵੰਦੇ ਸੇ ਗੁਰੂ ਤੇ ਪਾਏ, ਹਰ ਕੇ ਗੁਣ ਹਰ ਪਾਵੰਦੇ। ਇਹਦਾ ਮਤਲਬ ਹੋ ਗਿਆ, ਅਰਥ ਹੈ ਖਰੀ ਦੇ ਗੁਣ ਹੀ ਖਰੀ ਨੂੰ ਚੰਗੇ ਲੱਗਦੇ ਆ, ਅਖਰੀ ਅਰਥ ਇਹ ਨੇ। ਭਾਵ ਅਰਥ ਇਹ ਹੈ ਕਿ ਜੇ ਪਰਮਾਤਮਾ ਨੂੰ ਰਜਾਣਾ ਹੈ ਤੇ ਉਹਦੇ ਗੁਣਾਂ ਦੀਆਂ ਸਿਫਤਾਂ ਕਰੋ, ਸਿਫਤ ਹੀ ਉਹਨੂੰ ਚੰਗੀ ਲੱਗਦੀ ਹੈ। ਤੂੰ ਸੱਚਾ ਸਾਹਿਬ, ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਮਹਾਰਾਜ ਕਹਿੰਦੇ, ਜਿਹੜੇ ਪਰਮਾਤਮਾ ਦੇ ਗੁਣ ਪਰਮਾਤਮਾ ਨੂੰ ਭਾਉਂਦੇ ਆ, ਉਹ ਸੀ ਸਤਿਗੁਰਾਂ ਤੋਂ ਮਿਲੇ ਨੇ, ਉਹ ਗੁਰੂ ਨੇ ਬਖਸ਼ਿਸ਼ ਕੀਤੇ ਹਨ।
ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ,
ਜਿਸ ਗੁਰਸਿੱਖ ਨੇ ਆਪਣੇ ਗੁਰੂ ਦੇ ਭਾਣੇ ਨੂੰ ਸਤ ਕਰਕੇ ਮੰਨ ਲਿਆ, ਜੋ ਗੁਰੂ ਜੀ ਨੇ ਹੁਕਮ ਕੀਤਾ, ਕੋਈ ਤਰਕ ਨਹੀਂ ਕੀਤਾ, ਕੋਈ ਕਟਾਕਸ਼ ਨਹੀਂ ਕੀਤਾ, ਬਸ ਸਤ ਬਚਨ ਕਰਕੇ ਸੀਸ ਝੁਕਾ ਦਿੱਤਾ। ਮਹਾਰਾਜ ਕਹਿੰਦੇ, ਗੁਰੂ ਦੇ ਭਾਣੇ ਵਿੱਚ ਰਹਿਣ ਵਾਲਿਓ, ਹੁਕਮੀ ਗੁਰਸਿੱਖੋ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ।
ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਵਾਰੀ,
ਹਸੂਰ ਕਹਿੰਦੇ ਨੇ, ਗੁਰਸਿੱਖੋ ਜਿਨ੍ਹਾਂ ਨੇ ਮੇਰੇ ਪਿਆਰੇ ਸਤਿਗੁਰੂ ਦੇ ਦਰਸ਼ਨ ਕੀਤੇ ਆ, ਜਿਨ੍ਹਾਂ ਨੇ ਪਿਆਰੇ ਸਤਿਗੁਰੂ ਨੂੰ ਆਪਣੇ ਨੇਤਰਾਂ ਨਾਲ ਦੇਖਿਆ, ਮੈਂ ਉਹਨਾਂ ਦਰਸ਼ਨ ਕਰਨ ਵਾਲੇ ਗੁਰਸਿੱਖਾਂ ਤੋਂ ਵੀ ਵਾਰਨੇ ਬਲਿਹਾਰਨੇ ਕੁਰਬਾਨ ਜਾਂਦਾ ਹਾਂ।
ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਾਧ ਬਲਿਹਾਰੀ,
ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਨੌਕਰੀ ਕੀਤੀ, ਚਾਕਰੀ ਕੀਤੀ, ਤੇ ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਮੈਂ ਉਹਨਾਂ ਤੋਂ ਸਦਾ ਲਈ ਬਲਿਹਾਰ ਜਾਣਾ। ਵੇਖੋ, ਇੱਕ ਤਾਂ ਚਾਕਰੀ ਦਾ ਮਤਲਬ ਹੁੰਦਾ ਵੀ ਜਿਵੇਂ ਕੋਈ ਗੁਰਦੁਆਰੇ ਨੌਕਰੀ ਕਰ ਰਿਹਾ ਹੈ, ਹੈ ਤਾਂ ਸਾਰਾ ਸਿਸਟਮ, ਭਾਵੇਂ ਕੋਈ ਦਫ਼ਤਰ ਵਿੱਚ ਬੈਠਾ, ਭਾਵੇਂ ਕੋਈ ਚੌਬਦਾਰੇ ਕਿਸੇ ਗੁਰੂ ਘਰ ਵਿੱਚ ਵੀ, ਇਹ ਵੀ ਤਾਂ ਇੱਕ ਚਾਕਰੀ ਹੈ, ਪਰ ਇਹਦਾ ਅੰਤਰੀਵ ਅਰਥ ਇਕੱਲਾ ਤਨਖਾਹ ਵਾਲੀ ਚਾਕਰੀ ਨਹੀਂ। ਜਿਨ੍ਹਾਂ ਨੇ ਸਤਿਗੁਰੂ ਦੇ ਨਾਮ ਸਿਮਰਨ ਦੀ ਚਾਕਰੀ ਕੀਤੀ, ਜਿਨ੍ਹਾਂ ਨੇ ਸਤਿਗੁਰੂ ਲਿਜਾਣ ਵਾਸਤੇ ਚਾਕਰੀ ਕੀਤੀ, ਚਾਕਰੀ ਦਾ ਮਤਲਬ ਕਿ ਉਹਦੀ ਨੌਕਰੀ ਉਹਦੇ ਹੀ ਸਨਮੁਖ ਹੋ ਗਏ, ਜਿਨ੍ਹਾਂ ਨੇ ਨਾਮ ਜਪਿਆ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ ਸਤਿਗੁਰੂ ਦੀ ਚਾਕਰੀ ਕੀਤੀ ਹੈ, ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਂਦਾ ਹਾਂ।
ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ।
ਅੱਗੇ ਹੁਣ ਸਤਿਗੁਰੂ ਹਰੀ ਜੀ ਨੂੰ ਸੰਬੋਧਨ ਕਰ ਰਹੇ ਨੇ ਕਿ ਹੇ ਹਰੀ ਪਰਮਾਤਮਾ ਜੀ, ਵਾਹਿਗੁਰੂ ਜੀ, ਤੁਹਾਡਾ ਜਿਹੜਾ ਨਾਮ ਹੈ ਨਾ, ਇਹ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ, ਦੁੱਖਾਂ ਨੂੰ ਮੇਟਣ ਵਾਲਾ ਹੈ।
ਸੇਵਾ ਤੀ ਪਾਈਐ ਗੁਰਮੁਖ ਨਿਸਤਾਰਾ।
ਗੁਰੂ ਦੀ ਸੇਵਾ ਕੀਤਿਆਂ, ਗੁਰੂ ਜੀ ਦੇ ਸਨਮੁਖ ਰਿਹਾ, ਇਸ ਭਵ ਸਾਗਰ ਤੋਂ ਨਿਸਤਾਰਾ ਹੋ ਜਾਂਦਾ, ਪਾਰ ਹੋ ਜਾਈਦਾ। ਇਹਦਾ ਮਤਲਬ ਪ੍ਰਭੂ ਤੁਹਾਡਾ ਨਾਮ ਦੁੱਖ ਮੇਟਣ ਵਾਲਾ ਹੈ। ਗੁਰੂ ਦੀ ਸੇਵਾ ਕੋਈ ਕਰੇ, ਚਿੱਤ ਲਾ ਕੇ ਕਰੇ। ਮੇਰੀ ਬੇਨਤੀ, ਚਿੱਤ ਲਾਉਣ ਦਾ ਮਤਲਬ ਕਿ ਫਿਜ਼ੀਕਲ ਤੌਰ ਤੇ ਸੇਵਾ ਕਰਦਾ ਹੋਵੇ ਤੇ ਅੰਦਰ ਵਾਲਾ ਚਿੱਤ ਗੁਰੂ ਦੇ ਸ਼ਬਦ ਦਾ ਜਾਪ ਕਰਦਾ ਹੋਵੇ। ਫਿਰ ਬੇਨਤੀ ਸੁਣਿਓ, ਕਿਉਂਕਿ ਜਿਹੜੀ ਸੇਵਾ ਹੈ ਨਾ ਗੁਰੂ ਘਰ ਦੀ, ਫਿਰ ਕਿਸ ਦਿਨ ਪ੍ਰਕਰਨ ਆਵੇਗਾ ਆਪਾਂ ਕਰਾਂਗੇ। ਸੇਵਾ ਕਰਮ ਹੈ, ਕੋਈ ਸ਼ੱਕ ਨਹੀਂ ਕਿ ਅਸੀਂ ਫਿਜ਼ੀਕਲ ਕਰਮ, ਇੱਥੇ ਇੰਨੀਆਂ ਸੰਗਤਾਂ, ਭਾਂਡਿਆਂ ਦੀ ਸੇਵਾ, ਝਾੜੂ ਦੀ ਸੇਵਾ, ਪ੍ਰਕਰਮਾ ਦੀ ਸੇਵਾ, ਗੁਰਮੁਖੋ ਕਿੱਡੀ ਵੱਡੀ ਬਖਸ਼ਿਸ਼ ਹੈ। ਪਰ ਯਾਦ ਰੱਖਿਓ, ਇਹ ਸੇਵਾ ਕੇਵਲ ਕਰਮ ਨਹੀਂ, ਕਰਮ ਹੈ ਫਿਜ਼ੀਕਲ, ਇਸ ਕਰਮ ਦੇ ਵਿੱਚੋਂ ਕਰੈਕਟਰ ਪੈਦਾ ਹੋਣਾ ਹੈ। ਇਹਦੇ ਸਿੱਧੇ ਪੰਜਾਬੀ ਸ਼ਬਦ ਕਹਾਂ ਕਿ ਸੇਵਾ ਕੇਵਲ ਕਰਮ ਨਹੀਂ, ਸੇਵਾ ਇੱਕ ਰੂਹਾਨੀ ਆਚਰਣ ਹੈ। ਸੇਵਾ ਕਰਨ ਵਾਲੇ ਦੇ ਅੰਦਰ ਸ਼ਬਦ ਦੀ ਕਲਾ ਵਰਤਦੀ ਹੈ। ਗਾਗਰ ਤੋਂ ਲੋਕਾਂ ਪਾਣੀ ਲੋਕੀ ਭਰਦੇ ਸਨ ਪੁਰਾਣੇ ਸਮੇਂ, ਆਪ ਨੂੰ ਪਤਾ ਹੋਣਾ, ਪਿੰਡਾਂ ਵਿੱਚ ਇੱਕ ਇਹ ਵੀ ਬਰਾਦਰੀ ਹੁੰਦੀ ਸੀ, ਮੈਂ ਜਾਤ ਪਾਤ ਦੀ ਗੱਲ ਨਹੀਂ ਕਰ ਰਿਹਾ, ਜਿਨ੍ਹਾਂ ਦਾ ਕੰਮ ਸੀ ਪਾਣੀ ਭਰਨਾ, ਘੜਿਆਂ ਨਾਲ, ਮਟਕਿਆਂ ਨਾਲ, ਗਾਗਰਾਂ ਨਾਲ। ਉਹ ਪੁਸ਼ਤ ਦਰ ਪੁਸ਼ਤ ਕੰਮ ਕਰਦੇ ਸਨ ਪਾਣੀ ਭਰਨ ਦਾ, ਉਹ ਸਿਰਫ ਪਾਣੀ ਭਰਨ ਤੱਕ ਸੀਮਿਤ ਰਹਿੰਦੇ ਸਨ। ਪਰ ਜਦੋਂ ਬਾਬਾ ਅਮਰਦਾਸ ਨੇ 12 ਸਾਲ ਮੋਢੇ ਤੇ ਗਾਗਰ ਰੱਖ ਕੇ ਪਾਣੀ ਧੋਣ ਦਾ ਕਰਮ ਕੀਤਾ, ਕਰਮ ਉਹਨਾਂ ਨੇ ਕੀਤਾ, ਪਰ ਇਸ ਕਰਮ ਦੇ ਵਿੱਚੋਂ ਧੰਨ ਗੁਰੂ ਅਮਰਦਾਸ ਪੈਦਾ ਹੋਇਆ ਹੈ। ਇਹ ਕੇਵਲ ਕਰਮ ਨਹੀਂ, ਗੁਰਮੁਖੋ ਹੈ ਨਾ ਕਿਆ ਫਿਜ਼ੀਕਲ, ਇਹ ਕਰਮ ਵਿੱਚੋਂ ਆਚਰਣ ਹੈ, ਇਸ ਵਿੱਚੋਂ ਰੂਹਾਨੀ ਜੀਵਨ ਨਿਕਲਦਾ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ, ਮੈਂ ਉਹਨਾਂ ਤੋਂ ਕੁਰਬਾਨ ਬਲਿਹਾਰੇ ਜਾਂਦਾ ਹਾਂ।
ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ।
ਗੁਰੂ ਦੀ ਸੇਵਾ ਨਾਲ ਪਿਆਰੋ ਇਸ ਭਵ ਸਾਗਰ ਤੋਂ ਪਾਰ ਹੋਈਦਾ ਹੈ।
ਜੋ ਹਰ ਨਾਮ ਤੇ ਆਏਂਦੇ ਤੇ ਜਨ ਪਰਵਾਨਾ।
ਜਿਹੜੇ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ, ਇੱਥੇ ਤੇ ਬਹੁ ਵਚਨ ਚ ਉਹ ਪਰਮਾਤਮਾ ਦੇ ਜਨ ਜਿਹੜੇ ਨੇ ਪ੍ਰਭੂ ਦੇ ਘਰ ਵਿੱਚ ਪ੍ਰਵਾਨ ਹੁੰਦੇ ਹਨ।
ਨਾਨਕ ਵਾਰਿਆ ਸਦਾ ਸਦਾ ਕੁਰਬਾਨਾ।
ਧੰਨ ਗੁਰੂ ਰਾਮਦਾਸ ਕਹਿੰਦੇ ਨੇ ਜਿਹੜੇ ਦਿਨ ਰਾਤ ਜਪਦੇ ਨੇ ਉਹਨਾਂ ਤੋਂ ਦਾਸ ਨਾਨਕ ਕੁਰਬਾਨ ਜਾਂਦਾ ਹੈ, ਉਹਨਾਂ ਤੋਂ ਮੈਂ ਬੁਲਹਾਰ ਜਾਂਦਾ ਹਾਂ।
ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵ ਹੈ।
ਇਹ ਖਰੀ, ਉਂਝ ਤਾਂ ਸਾਰੀ ਦੁਨੀਆਂ ਕੋਈ ਰਾਮ ਕਹਿੰਦੀ, ਕੋਈ ਅੱਲਾ ਕਹਿੰਦੀ ਹੈ, ਕੋਈ ਵਾਹਿਗੁਰੂ ਕਹਿੰਦੀ ਹੈ, ਕੋਈ ਗੋਡ ਕਹਿੰਦੀ ਹੈ, ਕੋਈ ਪਰਮੇਸ਼ਵਰ ਕਹਿੰਦੀ ਹੈ, ਕੋਈ ਬੀਠਲ ਕਹਿੰਦਾ, ਕੋਈ ਗੋਬਿੰਦੇ ਕਹਿੰਦਾ, ਕੋਈ ਮੁਕੰਦੇ ਕਹਿੰਦਾ, ਪਰ ਅਸਲ ਵਿੱਚ ਤੇਰੀ ਉਸਤਤ ਉਹਵੇ ਜਿਹੜੀ ਤੈਨੂੰ ਭਾ ਜਾਏ। ਫਿਰ ਬੇਨਤੀ ਸੁਣੀ, ਦੁਬਾਰਾ ਪੜੋ ਭਾਈ ਸੰਤੋਖ।
ਸਾਹਰ ਤੇਰੀ ਉਸਤਤ ਹੈ।
ਹਰੀ ਜੀ, ਉਹ ਹੀ ਤੇਰੀ ਉਸਤਤ ਹੈ, ਉਹ ਹੀ ਲੇਖੇ ਵਿੱਚ ਪਾਉਣੀ ਹੈ ਕਿਹੜੀ,
ਸੋ ਹਰ ਪ੍ਰਭ ਭਾਵੈ।
ਜਿਹੜੀ ਖਰੀ ਨੂੰ ਆਪ ਭਾਵੈ, ਜਿਹੜਾ ਉਹਨੂੰ ਚੰਗਾ ਲੱਗੇ। ਮਹਾਰਾਜ ਕਹਿੰਦੇ ਉਹ ਹੀ ਸਿਫਤ ਤੈਨੂੰ ਸਵੀਕਾਰ ਹੈ।
ਜੋ ਗੁਰਮੁਖ ਪਿਆਰਾ ਸੇਵੰਦੀ ਤਿਨ ਹਰ ਫਲ ਪਾਵੈ।
ਜਿਹੜੇ ਗੁਰੂ ਦੇ ਸਨਮੁਖ ਹੋ ਕੇ ਖਰੀ ਨੂੰ ਸੇਵਦੇ ਨੇ, ਉਹਨਾਂ ਨੂੰ ਪਰਮਾਤਮਾ ਦੀ ਸਿਫਤ ਸਲਾਹ ਰੂਪ ਫਲ ਮਿਲਦਾ ਹੈ। ਕਈਆਂ ਗੁਰਮੁਖਾਂ ਨੇ 4 ਪਦਾਰਥ ਕੀਤੇ, ਇਹਦਾ ਮਤਲਬ ਉਹਨਾਂ ਦਾ ਜੀਵਨ ਸਫਲ ਹੁੰਦਾ ਹੈ।
ਜਿਨ੍ਹਾਂ ਹਰ ਸੇਤੀ ਪਿਰਹੜੀ ਤਿਨ੍ਹਾਂ ਜੀਉ ਪ੍ਰਭ ਨਾਲੇ।
ਜਿਨ੍ਹਾਂ ਦਾ ਖਰੀ ਨਾਲ, ਪਿਰਹੜੀ ਦਾ ਅਰਥ ਕਰਾਂਗੇ ਪਿਆਰ ਮੁਹੱਬਤ, ਜਿਨ੍ਹਾਂ ਦੀ ਪਰਮਾਤਮਾ ਨਾਲ ਮੁਹੱਬਤ ਹੈ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਉਹਨਾਂ ਦੀ ਜਿੰਦ ਦੇ ਨਾਲ ਪਰਮਾਤਮਾ ਹੈ। ਫਿਰ ਬੇਨਤੀ ਸੁਣ ਲਓ, ਇੱਥੇ ਜੀ ਸ਼ਬਦ ਵਰਤਿਆ, ਜੀ ਦਾ ਅਰਥ ਹੈ ਜਿੰਦ। ਜਿੰਨੀ ਦੇਰ ਤੱਕ ਅਸੀਂ ਸਰੀਰ ਵਿੱਚ ਹਾਂ, ਸਾਡਾ ਸਾਥ ਹੈ, ਖੂਨ ਦੇ ਰਿਸ਼ਤੇ ਹੋਣਗੇ, ਆਪਣੇ ਮਿੱਤਰ ਸੱਜਣ ਹੋਣਗੇ, ਤੇ ਗੁਰਮੁਖ ਜਿੱਦਣ ਇਸ ਸਰੀਰ ਵਿੱਚੋਂ ਆਤਮਾ ਨਿਕਲ ਗਈ, ਜਿਹਨੂੰ ਅਸੀਂ ਜੀਓ ਕਹਿੰਦੇ ਹਾਂ, ਜਿੰਦ ਕਹਿੰਦੇ ਹਾਂ, ਸਰੀਰ ਨੂੰ ਤਾਂ ਸਾਂਭਣ ਵਾਲੇ ਆ ਜਾਣਗੇ, ਇਸ਼ਨਾਨ ਕਰਾ ਦਿੱਤਾ, ਇਹਦਾ ਸੰਸਕਾਰ ਕਰ ਦਿੱਤਾ, ਇਹਦਾ ਭੋਗ ਪਾ ਦਿੱਤਾ, ਪਰ ਜਿਹੜਾ ਇਹਦੇ ਵਿੱਚੋਂ ਨਿਕਲ ਕੇ ਗਿਆ ਉਹਨੂੰ ਕੌਣ ਸਾਂਭੇਗਾ? ਗੁਰੂ ਰਾਮਦਾਸ ਕਹਿੰਦੇ ਨੇ ਉਹਨੂੰ ਫਿਰ ਪਰਮਾਤਮਾ ਦਾ ਨਾਮ ਸਾਂਭੇਗਾ। ਜਿਹਨਾਂ ਦੀ ਖਰੀ ਨਾਲ ਪ੍ਰੀਤ ਹੈ ਉਹਨਾਂ ਦੀ ਜਿੰਦ ਦਾ ਮਦਦਗਾਰ ਖਰੀ ਹੈ, ਪਰਮਾਤਮਾ ਉਹਨਾਂ ਦੀ ਜਿੰਦ ਦੇ ਨਾਲ ਤੁਰਦਾ ਹੈ।
ਜਪ ਜਪ ਪਿਆਰਾ ਜੀਵ ਦੀ ਹਰ ਨਾਮ ਸੰਭਾਲੇ।
ਉਹ ਆਤਮਿਕ ਜੀਵਨ ਖਰੀ ਨੂੰ ਜਪ ਜਪ ਕੇ ਹੀ ਜਿੰਦੇ ਨੇ। ਸੱਚ ਇਹ ਉਹ ਹਰ ਵਕਤ ਪਰਮਾਤਮਾ ਦੇ ਨਾਮ ਨੂੰ ਸੰਭਾਲਦੇ ਹਨ।
ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਹੁਕਮ ਜਾਇਆ।
ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਨੂੰ ਸਿਮਰਿਆ, ਹਜ਼ੂਰ ਕਹਿੰਦੇ ਨੇ ਮੈਂ ਉਹਨਾਂ ਤੋਂ ਘੁੰਮ ਜਾਇਆ, ਵਾਰ ਵਾਰ ਬਲਿਹਾਰ ਜਾਂਦਾ ਗਾਂ।
ਆਪ ਛੁੱਟੇ ਪਰਿਵਾਰ ਸੋ ਸਭ ਜਗਤ ਛਡਾਇਆ।
ਆਪ ਤਾਂ ਛੁੱਟੇ ਛੁੱਟੇ ਨੇ, ਉਹਨਾਂ ਦਾ ਪਰਿਵਾਰ ਵੀ ਛੁੱਟ ਗਿਆ, ਮੁਕਤ ਹੋ ਗਿਆ, ਤੇ ਮਹਾਰਾਜ ਕਹਿੰਦੇ ਉਹਨਾਂ ਕੋਲ ਇੰਨੀ ਕੁ ਤਾਕਤ ਹੈ ਉਹ ਸਾਰੇ ਜਗਤ ਦਾ ਪਾਰ ਉਤਾਰਾ ਕਰ ਸਕਦੇ। ਹੁਣ ਮੇਰੀ ਬੇਨਤੀ ਹੈ ਵੀ ਸੁਖਿਰਦਤਾ ਨਾਲ ਲਿਆ ਜੇ। ਇਹਦਾ ਮਤਲਬ ਇਹ ਸੱਚਾਈ ਹੈ ਕਿ ਜਿਹੜਾ ਜਪਦਾ ਆਪ ਤਰਦਾ, ਕੁਟੰਬ ਤਰਦਾ, ਤੇ ਉਹਦੇ ਚ ਇੰਨੀ ਸਮਰੱਥਾ ਹੈ। ਮਹਾਰਾਜ ਕਹਿੰਦੇ ਨੇ ਕਿ ਆਪ ਤਰੇ ਤਰੇਨ ਸ੍ਰਿਸ਼ਟਾ, ਉਹ ਸ੍ਰਿਸ਼ਟੀ ਨੂੰ ਜਗਤ ਨੂੰ ਤਾਰਨ ਦੀ ਸਮਰੱਥਾ ਰੱਖਦਾ ਹੈ।
ਪਿਆਰੇ ਹਰ ਸੇਵਿਆ ਗੁਰ ਧੰਨ ਗੁਰ ਧੰਨੋ।
ਗੁਰ ਪਿਆਰੇ ਹਰ ਸੇਵਿਆ, ਗੁਰਮੁਖੋ ਸਮਰੱਥ ਗੁਰੂ ਨੇ, ਗੁਰੂ ਰਾਮਦਾਸ ਕਹਿੰਦੇ ਉਹਨਾਂ ਨੇ ਵੀ ਖਰੀ ਨੂੰ ਸੇਵਿਆ। ਧੰਨ ਧੰਨ ਸਤਿਗੁਰ, ਜਿਹੜੇ ਜਿਹਨਾਂ ਨੇ ਆਪ ਬੰਦਗੀ ਕੀਤੀ, ਆਪ ਸਿਮਰਨ ਕੀਤਾ। ਗੁਰੂ ਨੇ ਉਸ ਪਿਆਰੇ ਖਰੀ ਨੂੰ ਸੇਵਿਆ, ਤੇ ਉਹ ਸਤਿਗੁਰੂ ਧੰਨ ਕਹਿ ਧੰਨ ਕਹਿ।
ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ।
ਗੁਰ ਹਰ ਮਾਰਗ ਦੱਸਿਆ ਉਸ ਸਤਿਗੁਰੂ ਨੇ ਜਿਹਨੇ ਖਰੀ ਨੂੰ ਜਪਿਆ। ਮਹਾਰਾਜ ਕਹਿੰਦੇ ਨੇ ਉਹਨਾਂ ਨੇ ਸਾਨੂੰ ਪਰਮਾਤਮਾ ਦੇ ਘਰ ਦਾ ਰਸਤਾ ਦਿੱਤਾ, ਇੱਥੇ ਪੁੰਨ ਦਾ ਅਰਥ ਕਰਾਂਗੇ ਪਰਉਪਕਾਰ। ਸਭ ਤੋਂ ਵੱਡਾ ਪਰਉਪਕਾਰ ਗੁਰੂ ਦਾ ਇਹ ਹੈ ਕਿ ਭੁੱਲੇ ਜਾਂਦੇ ਨੂੰ ਪਰਮਾਤਮਾ ਦੇ ਘਰ ਦਾ ਰਾਹ ਦੱਸ ਦੇਗਾ।
ਗੁਰਸਿੱਖ ਗੁਰ ਸੇਵਦੇ ਸੇ ਪੁੰਨ ਪ੍ਰਾਣੀ।
ਜਿਹੜੇ ਗੁਰਸਿੱਖ ਗੁਰੂ ਨੂੰ ਚੇਤੇ ਕਰਦੇ ਨੇ, ਸੇਵਦੇ ਨੇ, ਪਿਆਰੇ ਉਹ ਪ੍ਰਾਣੀ ਧੰਤਾ ਯੋਗ ਨੇ, ਉਹ ਬਾਕੀ ਪਰਉਪਕਾਰੀ ਹਨ।
ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਨੀ।
ਧੰਨ ਗੁਰੂ ਰਾਮਦਾਸ ਫਿਰ ਕਹਿ ਰਹੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ, ਸਦਾ ਵਾਰ ਨਹੀਂ ਬਲਿਹਾਰ ਨਹੀਂ ਜਾਂਦਾ ਹਾਂ।
ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ।
ਕਹਿੰਦੇ ਨੇ ਗੁਰਮੁਖ ਸਖੀ ਸਹੇਲੀਆ, ਇਹਦਾ ਅਰਥ ਸਤ ਸੰਗਤ ਕਰਨ ਵਾਲੇ ਗੁਰਮੁਖ, ਭਾਵੇਂ ਇਸ ਇਸਤਰੀ ਲਿੰਗ ਰੂਪ ਵਿੱਚ ਬਹੁ ਵਚਨਕ ਹੈ, ਇਹਦਾ ਅਰਥ ਇਹ ਕਰਾਂਗੇ ਸਤ ਸੰਗੀ ਗੁਰਮੁਖ ਜਿਉੜੇ, ਉਹਨਾਂ ਨੂੰ ਹਰੀ ਪਰਮਾਤਮਾ ਨੇ ਆਪ ਹੀ ਮਿਲਾਇਆ ਹੈ।
ਹਰ ਦਰਗਹ ਪਹਿਨਾਈਆ ਹਰ ਆਪ ਗੱਲ ਲਾਈਆ।
ਉਹ ਪਰਮਾਤਮਾ ਦੀ ਦਰਗਾਹ ਵਿੱਚ ਇੱਜ਼ਤ ਨਾਲ ਉਹਨਾਂ ਨੂੰ ਸਰਪਾਓ ਮਿਲਦੇ ਨੇ। ਫਿਰ ਬੇਨਤੀ ਹੈ ਜਿਹਨਾਂ ਗੁਰਮੁਖ ਸਖੀਆਂ ਨੂੰ ਨਾਮ ਦੇ ਕੇ ਆਪਸ ਵਿੱਚ ਮਿਲਾਇਆ, ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਹਜ਼ੂਰ ਕਹਿੰਦੇ ਨੇ ਕਿ ਇੱਜ਼ਤ ਮਿਲਦੀ ਹੈ, ਤੇ ਪਾਰ ਬ੍ਰਹਮ ਪਰਮੇਸ਼ਵਰ ਆਪਣੇ ਗਲੇ ਨਾਲ ਲੰਬੇ ਹਨ।
ਜੋ ਗੁਰਮੁਖ ਨਾਮ ਧਿਆਏਂਗੇ ਤਿਨ ਦਰਸਨ ਦੀਜੈ।
ਇੱਥੇ ਗੁਰੂ ਰਾਮਦਾਸ ਅਰਦਾਸ ਕਰਦੇ ਆ ਕਿ ਵਾਹਿਗੁਰੂ ਜੀ, ਜਿਹੜੇ ਗੁਰਮੁਖ ਆਪ ਜੀ ਦੀ ਇਬਾਦਤ ਕਰਦੇ ਨੇ, ਬੰਦਗੀ ਕਰਦੇ ਆ, ਤੁਸੀਂ ਇੱਕ ਕਿਰਪਾ ਕਰੋ, ਸਾਨੂੰ ਉਹਨਾਂ ਦੇ ਦਰਸ਼ਨ ਬਖਸ਼ ਦਿਆ ਜੇ। ਫਿਰ ਬੇਨਤੀ ਹੈ, ਬੜੀ ਵੱਡੀ ਗੱਲ ਹੈ ਪਿਆਰਿਓ। ਉਂਝ ਵੈਸੇ ਅਰਦਾਸ ਵਿੱਚ ਅਸੀਂ ਰੋਜ਼ ਹੀ ਕਹਿੰਦੇ ਹਾਂ ਕਿ ਸਹੀ ਗੁਰਮੁਖ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੈ। ਹੇ ਪ੍ਰਭੂ ਉਹਨਾਂ ਦੇ ਦਰਸ਼ਨ ਬਖਸ਼ ਦਿਓ, ਜਿਹੜੇ ਤੇਰੇ ਨਾਮ ਵਿੱਚ ਰੱਤੇ ਹਨ।
ਰਬ ਦਿਲ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ।
ਇਹੋ ਜੀ ਇਬਾਦਤ ਕਰਨ ਵਾਲੇ ਗੁਰਸਿੱਖਾਂ ਦੇ ਅਸੀਂ ਚਰਨ ਝਾੜਦੇ ਹਾਂ, ਉਹਨਾਂ ਦੀ ਧੂੜ ਮਸਤਕ ਤੇ ਲਾਉਂਦੇ ਹਾਂ, ਉਹਨਾਂ ਦੇ ਚਰਨ ਧੋਨੇ ਆ ਪਖਾਲਨੇ ਆ, ਤੇ ਉਹਨਾਂ ਦੇ ਚਰਨਾਂ ਦੀ ਧੂੜ ਜਿਹੜੀ ਹੈ ਘੋਲ ਕੇ ਮੈਂ ਪੀਣਾ ਪਿਆ। ਅਤ ਦੀ ਨਿਮਰਤਾ ਗੁਰਮੁਖੋ, ਸੱਚੀ ਗੁਰੂ ਰਾਮਦਾਸ ਦੇ ਜਿੰਨੇ ਵੀ ਤੁਸੀਂ ਬਚਨ ਪੜੋਗੇ, ਜਿਹੜੇ ਸਹਿਜ ਪਾਠ ਕਰਦੇ ਆ, ਸਿਰਫ ਇੱਕ ਗੌੜੀ ਕੀ ਵਾਰ ਹੈ ਜਿੱਥੇ ਨਿੰਦਕਾਂ ਨੂੰ, ਦੋਖੀਆਂ ਨੂੰ, ਦੁਸ਼ਟਾਂ ਨੂੰ, ਸਾਖਤਾਂ ਨੂੰ, ਜਿਨ੍ਹਾਂ ਨੇ ਗੁਰੂ ਘਰ ਨਾਲ ਵੈਰ ਕਮਾਏ, ਉਹਨਾਂ ਸਾਰਿਆਂ ਦਾ ਜ਼ਿਕਰ ਮਹਾਰਾਜ ਜੀ ਨੇ ਕਰ ਦਿੱਤਾ। ਪਰ ਉਂਝ ਗੁਰੂ ਰਾਮਦਾਸ ਇੰਨੀ ਨਿਰਮਾਨਤਾ ਵਿੱਚ ਨੇ, ਕਹਿੰਦੇ ਨੇ ਉਹਨਾਂ ਗੁਰਸਿੱਖਾਂ ਦੇ ਚਰਨ ਧੋਵਾਂਗਾ, ਘੋਲ ਘੋਲ ਕੇ ਪੀਆਂਗੇ ਜਿਹੜੇ ਤੇਰੇ ਨਾਮ ਨੂੰ ਜਪਦੇ ਪਏ ਆ। ਇਸੇ ਕਰਕੇ ਹਜ਼ੂਰ ਦਾ ਇੱਕ ਬਚਨ, ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇਖ ਹਮ ਪਾਪੀ ਪੀ ਗਤ ਪਾਹੇ। ਹਜ਼ੂਰ ਇੱਥੇ ਨਾਮ ਜਪਣ ਵਾਲੇ ਦੀ ਸੇਵਾ ਦਾ ਜ਼ਿਕਰ ਕਰਦੇ ਹਨ।
ਪਾਨ ਸੁਪਾਰੀ ਖਾਤੀਆ ਮੁਖ ਬੀੜੀਆਂ ਲਾਈਆ।
ਹੁਣ ਦੂਸਰਾ ਪੱਖ ਰੱਖ ਦਿੱਤਾ, ਪਹਿਲਾਂ ਤੇ ਇੱਥੋਂ ਤੱਕ ਸੀ ਗੁਰਸਿੱਖ ਗੁਰਮੁਖ ਨਾਮ ਜਪਣ ਵਾਲੇ, ਗੁਰੂ ਦਾ ਹੁਕਮ ਮੰਨਣ ਵਾਲੇ। ਹੁਣ ਅੱਗੇ ਇੱਕ ਉਹ ਵੀ ਮਹਾਰਾਜ ਨੇ ਕਿਸਮ ਪੈਦਾ ਕੀਤੀ ਹੈ ਸ੍ਰਿਸ਼ਟੀ ਵਿੱਚ, ਇਹ ਸ਼ਬਦ ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ, ਕਿ ਜਿਹੜੀਆਂ ਜੀਵ ਇਸਤਰੀਆਂ ਆ ਪਾਨ ਖਾਂਦੇ ਨੇ, ਸੁਪਾਰੀਆਂ ਖਾਂਦੇ ਨੇ, ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ। ਆਪ ਨੂੰ ਅਰਥ ਕਈ ਵਾਰੀ ਗੁਰਮੁਖਾ ਦੱਸਿਆ ਹੋਣਾ, ਇੱਥੇ ਬੀੜੀਆਂ ਦਾ ਅਰਥ ਦੂਜੀ ਜਗਤ ਜੂਠ ਵਾਲੀ ਬੇੜੀ ਨਹੀਂ, ਜਗਤ ਜੂਠ ਸਮਝੀ ਆਪਾਂ ਨਾ, ਇਹ ਸਿੱਖੀ ਵਿੱਚ ਆਮ ਲੋਕ ਤੰਬਾਕੂ ਕਹਿੰਦੇ ਆ, ਖਾਲਸੇ ਦੇ ਬੋਲਿਆਂ 'ਚ ਆਪਾਂ ਜਗਤ ਜੂਠ ਕਹਿੰਦੇ ਹਾਂ ਤੰਬਾਕੂ ਨੂੰ, ਉਹ ਤੰਬਾਕੂ ਵਾਲੀ ਬੀੜੀਆਂ ਨਹੀਂ। ਇੱਥੇ ਬੀੜੀਆਂ ਦਰ ਤੇ ਪਾਨ ਸੁਪਾਰੀ ਦੇ ਜਿਹੜੇ ਬੀੜੇ ਹੁੰਦੇ ਆ, ਜਿਹੜੇ ਪੱਤੇ 'ਚ ਲਪੇਟ ਕੇ ਦਿੰਦੇ ਆ, ਉਂਝ ਵੈਸੇ ਬੀੜਾ ਲਫ਼ਜ਼ ਮੈਂ ਇੱਕ ਵਾਰੀ ਕਿਹਾ ਕਿ ਕਹੋ ਆਪਣੀ ਖਿਆਲ ਹੁੰਦੇ ਆ, ਅਸੀਂ ਕਈ ਵਾਰੀ ਇਹ ਸਿੱਖਾਂ ਲਈ ਵਰਤ ਦਿੰਦੇ ਹਾਂ, ਫਲਾਣੇ ਸਿੱਖ ਨੇ ਇਸ ਗੱਲ ਦਾ ਬੀੜਾ ਚੁੱਕ ਲਿਆ। ਪਰ ਪਿਆਰਿਓ ਚੇਤੇ ਰੱਖਿਓ, ਬੀੜੇ ਦਾ ਸੰਬੰਧ ਪਾਨ ਸੁਪਾਰੀ ਨਾਲ ਹੈ। ਇੱਥੇ ਮਹਾਰਾਜ ਉਹ ਭੋਗ ਭੋਗਣ ਵਾਲਿਆਂ ਨੂੰ ਜਿਹੜੇ ਪਾਨਾਂ ਖਾਂਦੇ ਨੇ, ਸੁਪਾਰੀਆਂ ਖਾਂਦੇ ਨੇ, ਬੀੜੇ ਲਾ ਸਾਰਾ ਦਿਨ ਆਪਣੇ ਮੂੰਹ ਚ ਪਾਨ ਚਬਾਈ ਜਾਂਦੇ ਹਨ।
ਹਰ ਹਰ ਕਦੇ ਨਾ ਚੇਤਿਓ ਜੰਮ ਪਕੜ ਚਲਾਈਆ।
ਐਸਾ ਦੌਲਤ ਇੰਨੀ ਹੈ ਕਿ ਨਹਰੀ ਨੂੰ ਕਦੀ ਚੇਤੇ ਹੀ ਨਹੀਂ ਕੀਤਾ, ਖਾਣਾ ਪੀਣਾ ਅਜੀਬ ਰੱਜਦੀ ਕੋਈ ਨੀ। ਤੇ ਮਹਾਰਾਜ ਕਹਿੰਦੇ ਜੇ ਰੱਬ ਨੂੰ ਚੇਤੇ ਨਹੀਂ ਕੀਤਾ, ਮੂੰਹ ਚ ਬੀੜੇ ਲਾਈ ਬੈਠੇ ਹੋ ਪਾਨ ਦੇ, ਤੇ ਭਾਰਤ ਵਿੱਚ ਤਾਂ ਹਾਲ ਹੀ ਇੰਨਾ ਮੰਦਾ ਜੀ, ਜਿੰਨਾ ਮਰਜ਼ੀ ਤੁਸੀਂ ਕਹੀ ਜੋ ਸਵਸਥ ਭਾਰਤ ਸਵੱਛ ਭਾਰਤ ਗਾਈ ਜੋ ਟੀਵੀ ਤੇ ਗਾਉਣ ਦਾ ਕੀ ਕਿਹੜਾ ਕੋਈ ਮੁੱਲ ਘਟਣਾ ਹੈ। ਤੇ ਚੇਤੇ ਰੱਖਿਓ, ਭਾਰਤ ਦੇ ਕਿਸੇ ਸਟੇਸ਼ਨ ਤੇ ਚਲੇ ਜਾਓ, ਤੁਹਾਨੂੰ ਦੁਬਾਰਾ ਇਹ ਰੰਗੀਆਂ ਮਿਲਣਗੀਆਂ ਵੀ ਇਹ ਕਿਹੜਾ ਸਵਸਥ ਭਾਰਤ ਹੈ। ਪਾਨ ਦੀ ਥਾਂ ਥਾਂ ਸਤਿਆ ਮਿਲੇਗਾ ਸਾਨੂੰ, ਮੈਂ ਸਿਰਫ ਮੇਰਾ ਵਿਸ਼ਾ ਨਹੀਂ। ਮਹਾਰਾਜ ਕਹਿੰਦੇ ਇਹ ਲੋਕ ਪਾਨ ਖਾਂਦੇ ਆ, ਮੂੰਹ ਲਾਲ ਕਰੀ ਬੈਠੇ ਆ ਬੀੜੇ ਲਾ ਲਾ ਕੇ, ਕਹਿਣ ਲੱਗੇ ਰੱਬ ਕਦੀ ਚੇਤੇ ਨਹੀਂ ਕੀਤਾ, ਜਿੰਨਾ ਪਾਨ ਦਾ ਬੀੜਾ ਚਬਾਨੇ ਇਸ ਬੀੜੇ ਨੂੰ ਸੱਟ ਕੇ, ਕਿਤੇ ਇਹ ਚਬਾ ਆ ਜਿਹੜਾ ਤੈਨੂੰ ਰੱਬ ਨੇ ਦਿੱਤਾ ਸੀ ਮੂੰਹ, ਇਹ ਜਬਾਣਾ ਦਿੱਤਾ, ਜੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਕਿਤੇ ਹਲਾਉਂਦਾ ਤੇ ਤੇਰੀ ਰੱਬ ਦੇ ਘਰ ਵੀ ਥਾਂ ਬਣ ਜਾਂਦੀ। ਹੁਣ ਅੱਜ ਕੱਲ੍ਹ ਸਾਡੇ ਬੰਦੇ ਵੀ ਆ ਚਿੰਗਮ ਜੀ ਖਾਈ ਜਾਂਦੇ, ਸਾਰਾ ਦਿਨ ਮੂੰਹ ਲਾਈ ਜਾਂਦੇ ਆ, ਆ ਬੀਬੀਆਂ ਬੱਚੇ ਪੁੱਛੋ ਕੋਈ ਨਾ ਹਿੱਲੀ ਜਾਂਦੇ ਨੇ, ਤੇ ਇਹ ਜਬਾੜਾ ਜੀ ਕਿਤੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਹਿਲਾ ਦਈਏ ਤੇ ਸਭ ਕੁਝ ਠੀਕ ਹੋ ਜਾਏ। ਮਹਾਰਾਜ ਕਹਿੰਦੇ ਪਾਨ ਖਾਂਦੀਆਂ ਸੁਪਾਰੀਆਂ ਖਾਂਦੀਆਂ ਨੇ, ਖਰੀ ਨੂੰ ਚੇਤੇ ਨਹੀਂ ਕਦੀ ਕੀਤਾ, ਅਖੀਰ ਤੇ ਜਮਾਂ ਦੇ ਵਸ ਪਈਆਂ। ਤੇ ਹੋਇਆ ਵੀ ਜਦੋਂ ਐਮਨਾਬਾਦ ਬਾਬਰ ਨੇ ਹਮਲਾ ਕੀਤਾ, ਉਦੋਂ ਇੰਨਾ ਪੈਸਾ ਸੀ ਲੋਕਾਂ ਕੋਲ, ਅੱਜ ਤਾਂ ਚਲੋ ਕੋਈ ਥੋੜੇ ਬਹੁਤ ਸਗਨ ਪਾਉਂਦਾ, ਉਸ ਵੇਲੇ ਲੱਖ ਲੱਖ ਰੁਪਈਆ ਸਗਨ ਸੀ ਘਰ ਚੌਂਕੇ ਵੜਨ ਦਾ। ਮਹਾਰਾਜ ਦਾ ਬਚਨ, ਜਿਨ ਸਿਰ ਸੋਨ ਪੱਟੀਆਂ ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ, ਗੱਲ ਵਿੱਚ ਆਵੇ ਧੂੜ ਮਹਿਲਾਂ ਅੰਦਰ ਖੁੰਦੀਆਂ, ਹੁਣ ਬਹਿਣ ਨਾ ਮਿਲ ਹਦੂਰ, ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੈ ਵੇਸ, ਜਦੋਂ ਸੀਆਂ ਵਿਆਹੀਆਂ ਲਾੜੇ ਸੋਨ ਪਾਸ, ਹਿੰਡੋਲੀ ਚਰ ਆਈਆਂ ਦੰਦ ਖੰਡ ਕੀਤੇ ਰਾਸ, ਉਪਰੋਂ ਪਾਣੀ ਵਾਰੀਐ ਝੱਲੇ ਚਿਮਕਣ ਪਾਸ, ਇੱਕ ਲੱਖ ਲਹਿਣ ਬੈਠੀਆਂ ਲੱਖ ਲੈਣ ਖੜੀਆਂ।
ਇਹਨਾਂ ਸਗਣ ਬਾਈ ਇੱਕ ਲੱਖ ਲੈਣ ਬਹਿਟੀਆਂ ਲੱਖ ਲੈਣ ਖੜੀਆਂ ਖਰੀ ਗਰੀ ਸ਼ੁਹਾਰੇ ਖਾਂਦੀਆਂ ਮਾਨਣ ਸੇ ਜਿਹੜੀਆਂ ਤਿੰਨ ਗੱਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ ਪਿਆਰੋ ਜਿਹੜੇ ਗਰੀ ਛੁਹਾਰੇ ਖਾਂਦੀਆਂ ਸਨ ਉਹਨਾਂ ਦੇ ਗਲੇ ਵਿੱਚ ਬਾਬਰ ਦੇ ਸਿਪਾਹੀਆਂ ਨੇ ਇਸ ਤਰ੍ਹਾਂ ਰੱਸੇ ਪਾਏ ਜਿਵੇਂ ਪਸ਼ੂ ਦੇ ਗਲ ਵਿੱਚ ਰੱਸਾ ਪਾ ਕੇ ਖਿੱਚਦਾ ਮਹਾਰਾਜ ਕਹਿੰਦੇ ਹੋ ਪਾਨ ਖਾਣ ਵਾਲਿਓ ਬੀੜੀਆਂ ਪੀਣ ਵਾਲਿਓ ਬੀੜੇ ਲਾਉਣ ਵਾਲਿਓ ਤੁਸੀਂ ਰੱਬ ਨੂੰ ਕਦੀ ਚੇਤੇ ਨਹੀਂ ਕੀਤਾ ਅਖੀਰ ਤੇ ਜਮਾਂ ਦੇ ਵਸ ਪਵੋਗੇ
ਜਿਨ ਹਰ ਨਾਮਾ ਹਰ ਚੇਤਿਆ ਹਿਰਦੇ ਉਰਤਾਰੀ
ਜਿਨ੍ਹਾਂ ਨੂੰ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਧਾਰ ਕੇ ਟਿਕਾ ਕੇ ਖਰੀ ਦਾ ਸਿਮਰਨ ਕੀਤਾ ਹੈ
ਤਿੰਨ ਜਮ ਨੇੜੇ ਨਾ ਆਵੋਈ ਗੁਰਸਿੱਖ ਗੁਰ ਪਿਆਰੀ
ਉਹਨਾਂ ਦੇ ਨੇੜੇ ਕਦੀ ਜਮਦੂਤ ਨਹੀਂ ਆਉਣਾ ਕਿਉਂ ਉਹ ਗੁਰਸਿੱਖ ਗੁਰੂ ਦੇ ਪਿਆਰੇ ਨੇ ਹੁਣ ਕਈ ਵਾਰੀ ਇਹ ਵੀ ਖੜੀ ਹੋ ਜਾਂਦੀ ਸਮੱਸਿਆ ਜੀ ਨਰਕ ਹੈ ਜੀ ਜਮਦੂਤ ਹੈ ਜੀ ਧਰਮਰਾਜ ਹੈ ਜੀ ਲੇਖਾ ਹੈ ਜੀ ਸਭ ਕੁਝ ਪਰ ਚੇਤੇ ਰੱਖਿਓ ਸਿੱਖ ਦੇ ਨੇੜੇ ਨਹੀਂ ਆਉਣਾ ਥਾਣੇ ਕਚਹਿਰੀਆਂ ਤੇ ਜੇਲ੍ਹਾਂ ਤਾਂ ਤਕਰੀਬਨ ਹਰ ਜ਼ਿਲ੍ਹੇ 'ਚ ਆਪਾਂ ਨੂੰ ਮਿਲ ਗਈਆਂ ਪਰ ਵਾਹ ਤਾਂ ਉਹਦੇ ਹੀ ਪੈਣੇ ਜਿੰਨੇ ਮਾੜਾ ਕੰਮ ਕਰਨਾ ਜਿੰਨੇ ਭੈੜਾ ਕਰਮ ਕਰਨਾ ਉਹਦੇ ਹੀ ਹੈ ਨਾ ਇੱਥੇ ਜ਼ੋਰ ਕਹਿੰਦੇ ਨੇ ਪਾਨ ਸਪਾਰੀ ਖਾਣ ਵਾਲੀਆਂ ਲਈ ਜਮਦੂਤ ਹੈ ਜਿਹੜੇ ਗੁਰਸਿੱਖ ਹਰੀ ਦਾ ਨਾਮ ਜਪਦੇ ਨੇ ਉਹਨਾਂ ਦੇ ਨੇੜੇ ਜਮਦੂਤ ਕਦੀ ਨਹੀਂ ਆਉਂਦਾ
ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ
ਹਰੀ ਦਾ ਨਾਮ ਇੱਕ ਉਹ ਖਜ਼ਾਨਾ ਹੈ ਜਿਹਨੂੰ ਕੋਈ ਗੁਰੂ ਦੇ ਸਨਮੁਖ ਰਹਿਣ ਵਾਲਾ ਟਾਵਾਂ ਟਾਵਾਂ ਜਾਣਦਾ ਹੈ
ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਣੇ
ਗੁਰੂ ਰਾਮਦਾਸ ਕਹਿੰਦੇ ਨੇ ਜਿਹਨਾਂ ਨੂੰ ਸਤਿਗੁਰੂ ਮਿਲ ਗਿਆ ਉਹ ਦੁਨਿਆਵੀ ਰੰਗ ਰਲੀਆਂ ਨਹੀਂ ਉਹ ਸਿਮਰਨ ਦੀਆਂ ਰੰਗ ਰਲੀਆਂ ਮਾਣਦੇ ਨੇ ਉਹ ਸਿਮਰਨ ਵਿੱਚ ਹੀ ਜੁੜੇ ਰੰਗ ਤਮਾਸ਼ਾ ਪੂਰਨ ਆਸਾ ਕਦੇ ਨਾ ਵਿਆਪੇ ਚਿੰਤਾ ਉਹ ਇਸ ਰੰਗ ਰਲੀਆਂ ਨੂੰ ਅੰਤਰ ਆਤਮੀ ਮਾਣਦੇ ਹਨ
ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ
ਸਤਿਗੁਰੂ ਜੀ ਦਾਤੇ ਨੇ ਦਾਤਾਂ ਦੇਣ ਵਾਲੇ ਨੇ ਇਹ ਤਰੁੱਠ ਕੇ ਪਸਾਓ ਦਾ ਅਰਥ ਹੈ ਪ੍ਰਸਾਦ ਕਿਰਪਾ ਦਿੰਦੇ ਹਨ
ਗੁਰੂ ਵਿਟੋ ਸਾਦਵਾਰੀਆ ਜਿਨ ਦਿੱਤੜਾ ਨਾਉ
ਗੁਰੂ ਰਾਮਦਾਸ ਕਹਿੰਦੇ ਨੇ ਆਪਣੇ ਗੁਰੂ ਤੋਂ ਮੈਂ ਸਦਾ ਕੁਰਬਾਨ ਜਾਣਾ ਜਿਨ੍ਹਾਂ ਨੇ ਤੁੱਟ ਕੇ ਸਾਨੂੰ ਨਾਮ ਦਿੱਤਾ ਹੈ
ਸੋ ਧੰਨ ਗੁਰੂ ਸਾਬਾਸ ਹੈ ਹਰ ਦੇ ਸੁਨੇਹਾ
ਉਹ ਸਤਿਗੁਰੂ ਧੰਤਾ ਯੋਗ ਨੇ ਜਿਸ ਸਤਿਗੁਰੂ ਨੇ ਪਰਮਾਤਮਾ ਦੇ ਘਰ ਦਾ ਰੂਹਾਨੀ ਸੰਦੇਸ਼ਾ ਆ ਧੁਰਕੀ ਬਾਣੀ ਜਿਹਨੂੰ ਕਹਿੰਦੇ ਹਾਂ ਪਰਮਾਤਮਾ ਦੀ ਖਸਮ ਦੀ ਰੱਬ ਦੇ ਸੁਨੇਹੇ ਜਿਨ੍ਹਾਂ ਨੇ ਸਾਨੂੰ ਲਿਆ ਕੇ ਦਿੱਤੇ ਹਨ
ਵੇਖ ਵੇਖ ਗੁਰੂ ਵਿਖਸਿਆ ਗੁਰ ਸਤਿਗੁਰ ਦੇਹਾ
ਮੈਂ ਸਤਿਗੁਰੂ ਦੇ ਪਵਿੱਤਰ ਦੇਹ ਨੂੰ ਵੇਖ ਵੇਖ ਕੇ ਖੁਸ਼ ਹੋਣਾ ਪਿਆ ਇੱਥੇ ਮੈਂ ਫਿਰ ਬੇਨਤੀ ਕਰਾਂ ਲਫ਼ਜ਼ ਦੇਹਾ ਆਇਆ ਹੈ ਕੋਈ ਇਹਦੇ ਅਰਥ ਲੋਕੀ ਅੱਜ ਕੱਲ੍ਹ ਆਪਣੇ ਦੇਹਧਾਰੀਆਂ ਨਾਲ ਵੀ ਕਰਦੇ ਆ ਉਂਝ ਇਹਦੇ ਅਰਥ ਸਪਸ਼ਟ ਕਿਉਂਕਿ ਜੋ ਤਾਂ ਦਸਾਂ ਪਾਤਸ਼ੀਆਂ ਤੱਕ ਗਈ ਨਾ ਜੀ ਗੁਰੂ ਗੋਬਿੰਦ ਸਿੰਘ ਨੇ ਹਜ਼ੂਰ ਸਾਹਿਬ ਕਿਹਾ ਸੀ ਮੇਰੇ ਦਰਸ਼ਨ ਕਰਨੇ ਨੇ ਇੱਕ ਨਿਰਗੁਣ ਕਹਿ ਦੂਸਰਾ ਗੁਰੂ ਸ਼ਬਦ ਕਹਿ ਤੇ ਤੀਸਰਾ ਜਿਹੜਾ ਸਿੱਖ ਸ਼ਬਦ ਨੂੰ ਕਮਾਉਂਦਾ ਤੇ ਗੁਰੂ ਨੂੰ ਸਮਰਪਿਤ ਹੁੰਦਾ ਉਹ ਵੀ ਮੇਰਾ ਹੀ ਰੂਪ ਹੈ ਪਰ ਇੱਥੇ ਸ਼ਬਦ ਹੈ ਗੁਰੂ ਦੀ ਦੇਹ ਵੇਖ ਵੇਖ ਕੇ ਮੈਂ ਪ੍ਰਸੰਨ ਹੁੰਦਾ ਹਾਂ
ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ
ਗੁਰੂ ਜੀ ਦੀ ਰਸਨਾ ਖਰੀ ਦੇ ਨਾਮ ਨੂੰ ਬੋਲਦੀ ਹੈ ਇਹ ਨਾਮ ਦੇ ਵਿੱਚ ਹੀ ਸੁਭਾਏ ਮਾਨ ਹੈ
ਜਿਨ ਸੁਰ ਸਿੱਖਾ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੀ
ਜਿਨ੍ਹਾਂ ਸਿੱਖਾਂ ਨੇ ਉਸ ਅੰਮ੍ਰਿਤ ਰਸਨਾ ਤੋਂ ਸ਼ਬਦ ਸੁਣਿਆ ਤੇ ਸੁਣ ਕੇ ਉਹਨੂੰ ਮੰਨ ਲਿਆ ਮਹਾਰਾਜ ਬਚਨ ਕਰ ਰਹੇ ਨੇ ਕਿ ਜਿਨ੍ਹਾਂ ਨੇ ਸੁਣਿਆ ਉਹਨਾਂ ਨੇ ਮੰਨ ਲਿਆ ਤੇ ਉਹਨਾਂ ਦੀਆਂ ਜਿੰਨੀਆਂ ਅੰਦਰ ਦੀਆਂ ਭੁੱਖਾਂ ਨੇ ਉਹ ਸਾਰੀਆਂ ਖਤਮ ਹੋ ਗਈਆਂ
ਹਰ ਕਾ ਮਾਰ ਗਿਆ ਖੀਏ ਕਹੋ ਕਿਤ ਵਿਧ ਜਾਈਏ
ਪ੍ਰਸ਼ਨ ਹੈ ਖਰੀ ਦਾ ਮਾਰਗ ਕਿਹਾ ਜਾਂਦਾ ਹੈ ਤੇ ਕਿਸ ਤਰੀਕੇ ਨਾਲ ਇਸ ਮਾਰਗ ਤੇ ਚੱਲੀਏ
ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਏ
ਅੱਗੇ ਖਰਚ ਅੱਗੇ ਅੱਗੇ ਜਿਸ ਚੀਜ਼ ਨੇ ਕੰਮ ਆਉਣਾ ਹੈ ਨਾ ਜਿਹਨੇ ਸਾਡੇ ਖਰਚੇ ਵਿੱਚ ਸਹਾਇਤਾ ਕਰਨੀ ਜੋ ਚੀਜ਼ ਅਸੀਂ ਖਰਚ ਨਹੀਂ ਹੈ ਉਹ ਸਿਰਫ਼ ਹਰੀ ਕਾ ਨਾਮ ਹੈ ਮਹਾਰਾਜ ਕਹਿੰਦੇ ਉਹ ਪੱਲੇ ਬੰਨ ਲਓ ਸਿੱਖੋ ਇਸ ਖਰੀ ਦੇ ਨਾਮ ਦਾ ਤੋਸ਼ਾ ਬੰਨੋ ਇਸ ਹਰੀ ਦੇ ਨਾਮ ਦਾ ਖਜ਼ਾਨਾ ਆਪਣੇ ਨਾਲ ਲੈ ਲੋ।
ਜਿਹਨੂੰ ਗੁਰਮੁਖ ਹਰਿਆ ਰਾਧਿਆ ਸੇ ਸਾਹ ਵੱਢ ਦਾਣੇ।
ਜਿਹਨਾਂ ਗੁਰਮੁਖਾਂ ਨੇ ਹਰੀ ਨੂੰ ਆਰਾਧਿਆ ਹੈ ਤੇ ਮਹਾਰਾਜ ਕਹਿੰਦੇ ਆ ਕਿ ਭਾਈ ਸਿੱਖੋ ਅਸਲ ਚ ਉਹ ਗੁਰਸਿੱਖ ਜਿਹੜੇ ਨੇ ਸੇ ਸ਼ਾਹ ਵੱਢ ਦਾਣੇ। ਇੱਥੇ ਸਿਰਫ ਇੱਕ ਅਰਜ ਮੈਂ ਕਰ ਦਾਂਗਾ, ਸਾਹਦਰ ਤੇ ਸ਼ਾਹੂਕਾਰ ਲਫ਼ਜ਼ ਇੱਥੇ ਹੈ ਦਾਣੇ, ਪਰ ਇਸ ਦਾਣੇ ਦਾ ਅਰਥ ਉਹ ਨਹੀਂ ਅਰਥ ਕਰਨੇ ਦਾਣੇ ਦੂਜੇ ਅਨਾਜ, ਫਾਰਸੀ ਦਾ ਸ਼ਬਦ ਹੈ ਦਾਨਾ। ਯਾਦ ਰੱਖਿਓ ਬਾਣੀ ਚ ਵਰਤਿਆ ਤੂੰ ਦਰਿਆਓ ਦਾਨਾ ਬੀਨਾ। ਭਾਈ ਨੰਦ ਲਾਲ ਸਾਹਿਬ ਕਹਿੰਦੇ ਦਿਲ ਅਗਰ ਦਾਨਾ ਬਵੰਦ ਅੰਦਰ ਕਨਾਰ ਯਾਰ ਹਸਤ। ਉਸ ਦਾਨਾ ਸ਼ਬਦ ਤੋਂ ਬਣਿਆ ਦਾਨੇ, ਦਾਨੇ ਦਰ ਤੇ ਸਿਆਣੇ ਚੰਗੇ ਸੂਝਵਾਨ। ਇੱਥੇ ਲਫ਼ਜ਼ ਭਾਵੇਂ ਨਾਣੇ ਨਾਲ ਕਹਿ ਦਾਣੇ, ਪਰ ਇਹਦਾ ਅਰਥ ਅਸੀਂ ਉਹ ਫਾਰਸੀ ਦੇ ਸ਼ਬਦ ਵਾਲੀ ਕਰਾਂਗੇ ਵੀ ਸਿਆਣੇ ਸੁਗੜਵਾਨ ਜਿਹੜੇ ਨਾਮ ਜਪਦੇ ਹਨ।
ਉਹ ਸਤਿਗੁਰ ਕੋ ਸਭ ਵਾਰਿਆ ਗੁਰ ਬਚਨ ਸਮਾਣੀ।
ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਣਾ ਬਲਿਹਾਰ ਜਾਣਾ, ਗੁਰੂ ਦੇ ਬਚਨ ਅੰਦਰ ਸਮਾਏ ਹਨ।
ਓ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ।
ਤੂੰ ਹੀ ਠਾਕੁਰ ਹੈ ਮੇਰਾ, ਸਾਹਿਬ ਹੀ ਸਾਹਿਬ ਦਾ ਅਰਥ ਮਾਲਕ ਤੇ ਮੀਰਾ ਦਾ ਲਫ਼ਜ਼ੀ ਅਰਥ ਹੁੰਦਾ ਜੀ ਪਾਤਸ਼ਾਹ। ਚਲੋ ਇਹ ਸ਼ਬਦ ਤਾਂ ਬੜੀ ਵਾਰੀ ਆਪਣੇ ਬਾਣੀ ਚ ਬੜੀ ਆਇਆ ਜੀ, ਮੀਰਾ ਦਾਨਾ ਦਿਲ ਸੋਚ। ਇੱਕ ਸ਼ਬਦ ਬਾਬਰ ਲਈ ਵੀ ਹੈ ਜਾਂ ਮੀਰ ਸੁਣਿਆ ਧਾਇਆ, ਮੀਰ ਦਰ ਤੇ ਪਾਤਸ਼ਾਹ ਬਾਦਸ਼ਾਹ। ਇੱਥੇ ਪਰਮਾਤਮਾ ਨੂੰ ਕਹਿ ਰਹੇ ਤੁਸੀਂ ਠਾਕੁਰ ਹੋ, ਤੁਸੀਂ ਸਾਡੇ ਮਾਲਕ ਹੋ ਤੇ ਸਾਡੇ ਪਾਤਸ਼ਾਹ ਵੀ ਤੁਸੀਂ ਹੋ।
ਭਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ।
ਹੇ ਪਰਮਾਤਮਾ ਤੈਨੂੰ ਭਾਵੇ ਤੇ ਬੰਦਗੀ ਦੀ ਦਾਤ ਮਿਲਦੀ ਹੈ, ਤੂੰ ਗੁਣਾਂ ਦਾ ਸਾਗਰ ਹੈ, ਅੱਤ ਦਾ ਗੈਰ ਗੰਭੀਰ ਹੈ।
ਆਪੇ ਹਰ ਇੱਕ ਰੰਗ ਹੈ ਆਪੀ ਬਹੁ ਰੰਗੀ।
ਆਪੇ ਹਰ ਇੱਕ ਰੰਗ ਹੈ, ਵਾਹਿਗੁਰੂ ਜੀ ਇਸ ਦਾ ਪਾਠ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ। ਹਰ ਦਾ ਅਰਥ ਇੱਥੇ ਕਰਾਂਗੇ ਆਪਾਂ ਪਰਮਾਤਮਾ, ਹਰ ਕੋਈ ਨਹੀਂ, ਆਪੇ ਹਰ ਆਪੇ ਹਰੀ। ਇੱਕ ਰੰਗ ਹੈ, ਇੱਕ ਰੰਗ ਦਾ ਅਰਥ ਹੈ ਨਿਰਗੁਣ, ਆਪਣੇ ਆਪ ਚ ਹੀ ਇੱਕ ਸਿਰਫ, ਜਿਹਨੂੰ ਇੱਕ ਓਂਕਾਰ ਕੱਲ ਪੜਿਆ ਸੀ ਨਿਰਗੁਣ। ਆਪੇ ਬਹੁ ਰੰਗੀ, ਬਹੁ ਰੰਗੀ ਦਾ ਅਰਥ ਬਹੁ ਰੂਪਾਂ ਵਿੱਚ, ਫਿਰ ਅਰਥ ਹੋਰ ਸੌਖੇ ਨੇ, ਆਪੇ ਹੀ ਇੱਕ ਰੂਪ ਹੈ ਨਿਰਗੁਣ। ਆਪੇ ਹੀ ਬਹੁ ਰੰਗੀ ਦਾ ਅਰਥ ਸਰਗੁਣ, ਬਹੁ ਰੂਪਾਂ ਵਿੱਚ ਵੀ ਤੂੰ ਹੈ ਤੇ ਇਕੱਲਾ ਵੀ ਤੂੰ ਹੈ, ਜਿਹਨੂੰ ਇੱਕਵੀਂ ਅਸ਼ਟਪਦੀ ਵਿੱਚ ਆਪ ਜੀ ਕਹਿੰਦੇ ਹੋ ਮਹਾਰਾਜ ਜੀ ਦੇ ਬਚਨ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਆ ਹੈ ਉਹ ਤੁਖ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਆਪੇ ਹੀ ਅਨੇਕਤਾ ਵਿੱਚ ਆਪੇ ਹੀ ਤੂੰ ਇਕੱਲਾ ਹੈ।
ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ।
ਜੋ ਪਰਮਾਤਮਾ ਤੈਨੂੰ ਪਾਉਂਦਾ ਹੈ, ਧੰਨ ਗੁਰੂ ਰਾਮਦਾਸ ਕਹਿੰਦੇ ਨੇ ਇਹ ਨਹੀਂ ਜੋ ਮੈਨੂੰ ਚੰਗਾ ਲੱਗਦਾ ਤੂੰ ਉਹ ਕਰ। ਸਾਡੀ ਇਹ ਸਮੱਸਿਆ ਕਿ ਜੇ ਮੈਨੂੰ ਜੋ ਚੰਗਾ ਲੱਗਦਾ ਰੱਬ ਉਹ ਕਰੇ, ਇਹ ਕਦੀ ਨਹੀਂ ਹੋ ਸਕਣਾ। ਆਪਾਂ ਉਹਦੀ ਖਾਂ ਵਿੱਚ ਹਾਂ ਮਿਲਾਈਏ, ਨਾ ਕਿ ਆਪਣੀ ਖਾਂ ਵਿੱਚ ਉਹਨੂੰ ਕੀ ਤੂੰ ਹਾਂ ਮਿਲਾ। ਮਹਾਰਾਜ ਕਹਿੰਦੇ ਜੋ ਤੈਨੂੰ ਪਾਉਂਦਾ, ਜੇ ਤੈਨੂੰ ਮੌਤ ਪਾਉਂਦੀ ਹੈ ਤੇ ਮੌਤ ਆਈ ਜੇ ਤੈਨੂੰ ਚੰਗਾ ਤੇ ਸਾਨੂੰ ਵੀ ਚੰਗਾ, ਜੇ ਤੈਨੂੰ ਪਾਉਂਦਾ ਬਿਮਾਰੀ ਆਈ ਹੈ ਤੇ ਫਿਰ ਤੈਨੂੰ ਲੱਗਦਾ ਚੰਗਾ ਸਾਨੂੰ ਵੀ ਚੰਗਾ। ਇਹਦਾ ਮਤਲਬ ਕਿ ਆਪਾਂ ਰੱਬ ਦੀ ਵਾਹਿਗੁਰੂ ਦੀ ਕੀਤੀ ਤੇ ਕਦੀ ਕਟਾਕਸ਼ ਨਾ ਕਰੀਏ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜੋ ਨੂੰ ਭਾਂਦਾ, ਬਾਬਾ ਜੀ ਤਾਂ ਵਾਰ ਵਾਰ ਕਹਿੰਦੇ ਆ ਜਦੋਂ ਆਪਾਂ ਪਾਠ ਕਰਦੇ ਹਾਂ, ਜੋ ਤੁਦ ਭਾਵੈ ਸਾਈ ਭਲੀ ਕਾਰ। ਜੇ ਤੈਨੂੰ ਚੰਗਾ ਲੱਗਦਾ ਅਸਾਂ ਤਰਕ ਕਿਉਂ ਕਰਨਾ, ਆਪਾਂ ਤਰਕ ਕਰਕੇ ਆਪਣੇ ਸਿਰ ਐਵੇਂ ਦੋਸ਼ ਲੈਣਾ। ਜੇ ਤੈਨੂੰ ਚੰਗਾ ਲੱਗਦਾ ਬਸ ਸੱਚੀ ਦੀ ਸਮਰਪਤੀ। ਮਹਾਰਾਜ ਕਹਿੰਦੇ ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਥੇ ਸਤਿਗੁਰੂ ਨੇ ਸਾਰੀ ਬਾਈ, ਇਸ ਬਾਈ ਪ੍ਰਦੇਸ਼ਾਂ ਦੇ ਇਸ ਵਿੱਚ ਮਹਾਰਾਜ ਜੀ ਨੇ ਕਿਰਪਾ ਕੀਤੀ, ਮੈਂ ਯਤਨ ਕੀਤਾ ਹਰ ਤੁਕ ਦੇ ਅਰਥ ਕਰਨ ਦਾ, ਜਿੱਥੇ ਲੋੜ ਪਈ ਸੀ ਵਿਆਖਿਆ ਕੀਤੀ। ਅੱਜ ਕੱਤਕ ਦਾ ਮਹੀਨਾ ਪ੍ਰਾਰੰਭ ਹੋਇਆ, ਉਂਝ ਅਸੀਂ ਇਸ ਸਥਾਨ ਤੇ ਮੱਥਾ ਟੇਕਣ ਆਏ ਹਾਂ। ਰੋਜ਼ ਭਾਈ ਸਾਹਿਬ ਹੋਣੀ ਸਾਰੇ ਗੁਰਮੁਖ ਕਹਿੰਦੇ ਆ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਸਥਾਨ, ਇਹ ਕਹਿੰਦੇ ਆ ਨਾ। ਮੰਜੀ ਸਾਹਿਬ ਕਿੱਥੇ ਵੇ? ਦੀਵਾਨ ਸਥਾਨ ਤੇ ਇਹ ਵੇ, ਦੀਵਾਨ ਨੀ ਦੀਵਾਨ ਸਥਾਨ। ਰੋਜ਼ ਕਿਹਾ ਜਾਂਦਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਸਥਾਨ। ਆ ਬਾਹਰ ਨਿਕਲੋਗੇ ਤੇ ਖੱਬੇ ਖਾਤੋਂ ਗੁੰਬਦ ਬਣਿਆ ਮੰਜੀ ਸਾਹਿਬ, ਤੇ ਉਹਦੇ ਥੱਲੇ ਇੱਕ ਸਿਰ ਲੱਗੀ ਹੈ, ਉਹਦੇ ਉੱਤੇ ਲਿਖਿਆ ਹੋਇਆ, ਵੇਖੋ ਮੈਂ ਆਪਣੇ ਕੋਲੋਂ ਕੁੱਝ ਨਹੀਂ ਕਹਿ ਰਿਹਾ, ਉਹਦੇ ਉੱਤੇ ਲਿਖਿਆ ਹੈ ਕਿ ਇਸ ਮੰਜੀ ਸਾਹਿਬ ਦੇ ਅਸਥਾਨ ਤੇ ਧੰਨ ਗੁਰੂ ਅਰਜਨ ਦੇਵ ਜੀ ਨੇ 12 ਮਾਹ ਦੀ ਬਾਣੀ ਉਚਾਰਨ ਕੀਤੀ ਹੈ। ਜਦੋਂ ਵੀ ਆਪਾਂ ਜਾਈਏ ਨੀ ਕਿ ਮੈਂ ਵੇਖਣਾ, ਕਿਤੇ ਵੀ ਜਾਓ ਜ਼ਰੂਰ ਉਸ ਥਾਂ ਤੇ ਖੱਬੇ ਸੱਜੇ ਇੱਕ ਦੋ ਸ਼ਬਦ ਜੋ ਵੀ ਲਿਖੇ ਨੇ ਧਿਆਨ ਨਾਲ ਪੜ੍ਹੋ, ਮੰਜੀ ਸਾਹਿਬ ਬਾਹਰ ਹੈ, ਦੀਵਾਨ ਸਥਾਨ ਇਹ ਹੈ। ਉਸ ਮੰਜੀ ਸਾਹਿਬ ਤੇ ਤੁਸੀਂ ਦੇਖਿਓ ਲਿਖਿਆ ਹੋਇਆ ਇੱਥੇ 12 ਮਾਹ ਹਜ਼ੂਰ ਨੇ ਉਚਾਰਨ ਕੀਤਾ। ਥੋੜ੍ਹਾ ਜਿਹਾ ਮੈਂ ਕਿਉਂਕਿ ਆਪਣੇ ਕੋਲ ਸਮਾਂ ਕਾ ਅਰਥ ਕਰਾਂਗੇ ਆਪਾਂ। ਦੇਖੋ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ, ਜਿੱਥੇ ਇਹਦੇ ਵਿੱਚ ਰਾਗ ਨੇ, ਉੱਥੇ ਜਿਹੜੀ ਪੁਰਾਣੀ ਕਵਿਤਾ ਦੀ ਕਾਵਿ ਸੀ, ਕਾਵਿ ਪ੍ਰਬੰਧ ਸੀ, ਉਹ ਵੀ ਗੁਰਦੇਵ ਨੇ ਵਰਤਿਆ। ਮੈਂ ਇੱਕ ਦਿਨ ਅਰਜ਼ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨਾ ਜੀ ਆਹ ਪੰਜਾਬ ਦਾ ਫੋਕ ਹੈ, ਰਾਜਸਥਾਨ ਦਾ ਫੋਕ ਵੀ ਹੈ। ਜਿਵੇਂ ਉਦਾਹਰਨ ਸੁਣਿਓ ਆਪ ਜੀ, ਰਾਗ ਤਾਂ ਹੈ, ਜਦੋਂ ਵਡਹੰਸ ਰਾਗ ਵੀ ਜਾਂਦੇ ਹੋ ਤੇ ਉੱਥੇ ਸਿਰਲੇਖ ਹੁੰਦਾ ਘੋੜੀਆਂ, ਤੇ ਘੋੜੀਆਂ ਪੰਜਾਬ ਦਾ ਫੋਕ ਹੈ, ਲੋਕ ਸੰਗੀਤ ਹੀ ਕਹਿ ਸਕਦੇ ਤੁਸੀਂ। ਜਦੋਂ ਵਿਆਹ ਹੁੰਦਾ ਤੇ ਬੀਬੀਆਂ ਘੋੜੀਆਂ ਗਾਉਂਦੀਆਂ ਨੇ, ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਘੋੜੀਆਂ ਗਾਓ ਕਿਉਂਕਿ ਬਾਣੀ ਦੇ ਅਰਥ ਕਰਨ ਲਈ। ਧੀ ਦਾ ਵਿਆਹ ਹੁੰਦਾ ਤੇ ਸੁਹਾਗ ਗਾਏ ਜਾਂਦੇ ਆ ਤੇ ਭਰਾ ਦੀਆਂ ਘੋੜੀਆਂ ਗਾਈਆਂ ਜਾਂਦੀਆਂ ਨੇ। ਹਜ਼ੂਰ ਨੇ ਘੋੜੀਆਂ ਦੀ ਤਰਜ ਲੈ ਲਈ ਕਿ ਲੱਗੇ ਇਸ ਵਡਹੰਸ ਵਿੱਚ ਜਿਹੜੇ ਤੁਸੀਂ ਸ਼ਬਦ ਪੜ੍ਹਨ ਲੱਗੇ ਹੋ ਇਹਨੂੰ ਉਸ ਤਰਜ ਵਿੱਚ ਗਾਇਓ ਜਿਵੇਂ ਘੋੜੀਆਂ ਗਾਈਆਂ ਜਾਂਦੀਆਂ ਨੇ। ਉਸ ਤੋਂ ਬਾਅਦ ਆਉਂਦੀਆਂ ਜੀ ਅਲਾਹਣੀਆਂ, ਆਉਣਾ ਮੈਂ 12 ਮਾਹ ਤੇ ਅਲਾਹਣੀਆਂ। ਅਲਾਹਣੀਆਂ ਵੀ ਪੰਜਾਬ ਦਾ ਫੋਕ ਹੈ। ਚਲੋ ਹੁਣ ਤਾਂ ਚਲੋ ਇਹ ਗੁਰਮਤ ਮਰਿਆਦਾ 'ਚ ਲਿਖਿਆ ਢਾਹਾਂ ਮਾਰਨੀਆਂ, ਕਲੇਸ਼ ਕਰਨੇ, ਸਿਆਪੇ ਕਰਨੇ, ਵਾਲ ਪੁੱਟਣੇ, ਇਹ ਕੋਈ ਪ੍ਰਵਾਨ ਨਹੀਂ। ਪਰ ਪੁਰਾਣੇ ਸਮੇਂ ਲੋਕ ਕੀ ਕਰਦੇ ਸਨ, ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਸੀ ਨਾ ਤੇ ਬੀਬੀਆਂ ਐਂ ਗੋਲ ਕਤਾਰੇ 'ਚ, ਮੈਂ ਸ਼ਬਦ ਬੜਾ ਪੁਰਾਣਾ ਜਿਹਾ ਵਰਤਿਆ ਹੈ, ਅਸ਼ੁੱਧ ਜੇ ਗੋਲਾਈ ਵਿੱਚ ਖੜੀਆਂ ਹੋ ਜਾਂਦੀਆਂ ਸਨ, ਜਾਂ ਆਉਂਦੀ ਸੀ ਨਿਰਾਸਨ ਤੇ ਜਾਂ ਆਉਂਦੀ ਸੀ ਨੈਣ। ਬਜ਼ੁਰਗ ਮਾਈਆਂ ਨੂੰ ਪਤਾ ਹੁੰਦਾ ਨੈਣ ਖਲੋਂਦੀ ਸੀ ਵਿੱਚ ਜਾਂ ਨਿਰਾਸਨ, ਉਹ ਫਿਰ ਸਾਰਿਆਂ ਨੂੰ ਵੈਣ ਪਾ ਪਾ ਕੇ ਅਲਾਹਣੀਆਂ ਪਾ ਕੇ ਪਿਟਾਉਂਦੀ ਸੀ, ਦੋਤੜ ਮਾਰਦੀਆਂ ਸਨ। ਸੱਚੀ ਇਹ ਜਿਵੇਂ ਪਿੱਟੀ ਨਹੀਂ ਕਰਾਉਂਦਾ ਮਾਸਟਰ, ਇਸ ਤਰ੍ਹਾਂ ਉਹ ਪਿੱਟੀ ਕਰਾਉਂਦੀ ਸੀ ਬੀਬੀਆਂ ਦੀ ਘੋੜੀ। ਕਦੀ ਉਹ ਵੀ ਉਹਨਾਂ ਦੀ ਰੀਤ ਸੀ ਜੀ, ਸੀਨੇ ਤੇ ਪੱਟਾਂ ਤੇ, ਤੇ ਜਿਹੜੀ ਬੇਸੁਰੀ ਵਿੱਚ ਹੁੰਦੀ ਸੀ ਰੋਣ ਲੱਗਿਆਂ ਉਹਨੂੰ ਕਹਿੰਦੀ ਨਿਕਲ ਜਾ ਬਾਹਰ, ਤੈਨੂੰ ਅਲਾਹਣੀ ਪਾਣੀ ਵੀ ਨਹੀਂ ਆਉਂਦੀ। ਅਸਲ 'ਚ ਉਹ ਇੱਕ ਲੈ ਸੀ, ਗੁਰੂ ਸਾਹਿਬ ਨੇ ਉਹ ਵੀ ਲੈ ਲਿਆ, ਕਹਿਣ ਲੱਗਿਆ ਝੂਠੀਆਂ ਅਲਾਹਣੀਆਂ ਦੀ ਥਾਂ ਮਰਨਾ ਸਭ ਨੇ, ਇਸ ਬਾਣੀ ਨੂੰ ਉਸ ਤਰ੍ਹਾਂ ਗਾਇਓ ਜਿਵੇਂ ਮਰਨ ਤੋਂ ਬਾਅਦ ਅਲਾਹਣੀਆਂ ਗਾਈਆਂ ਜਾਂਦੀਆਂ। ਤਰਜ ਲਈਏ, ਅਲਾਹਣੀਆਂ ਨਹੀਂ ਲਈਆਂ, ਉਹ ਅਲਾਹਣੀਆਂ ਤਾਂ ਆਪਣੀਆਂ ਨੇ। ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜੱਗ ਧੰਦਾ ਲਾਇਆ, ਅਸੀਂ ਕਰ ਹਲੇ ਪੜ੍ਹਨੇ ਗੁਰੂ ਗ੍ਰੰਥ ਸਾਹਿਬ 'ਚ, ਉਹ ਵੀ ਰਾਜਸਥਾਨ ਦਾ ਫੋਕ ਹੈ। ਵਣਜਾਰਾ ਪੜ੍ਹਦੇ ਹੋ, ਇਹ ਵੀ ਫੋਕ ਹੈ। ਗੁਰੂ ਸਾਹਿਬ ਨੇ ਕੀ ਕੀਤਾ, ਜਿਹੜੀਆਂ ਪੁਰਾਤਨ ਰੀਤਾਂ ਸਨ ਇੱਥੇ ਉਹਨਾਂ ਨੂੰ ਸਾਰੀਆਂ ਨੂੰ ਢਾਲ ਦਿੱਤਾ ਰੂਹਾਨੀ ਤੌਰ ਤੇ। ਹੁਣ 12 ਮਾਹ ਜਿਹੜੇ ਨੇ, ਜੇ ਪੰਜਾਬੀ ਵਿੱਚ ਵੇਖੋ, ਪ੍ਰੋਫੈਸਰ ਪਿਆਰਾ ਸਿੰਘ ਪਦਮ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਜੇ ਰੂਹਾਨੀ 12 ਮਾਹ ਕਿਸੇ ਨੇ ਕਿਹਾ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਜਿਹੜਾ ਤੁਖਾਰੀ ਰਾਗ ਵਿੱਚ ਹੈ। ਉਹਨਾਂ ਨੇ 100 12 ਮਾਹ ਇਕੱਠੇ ਕਰਕੇ ਕਿਤਾਬ ਲਿਖੀ। ਮੈਂ ਨਾਂ ਲੈਣ ਤੋਂ ਗੁਰੇਜ਼ ਨਹੀਂ ਕੀਤਾ ਕਿ ਜਿਸ ਦੀ ਮਿਹਨਤ ਹੋਵੇ ਇਹ ਨਾ ਆਪਣੀ ਹੋਮੇ ਬਣਾਈ, ਉਹਦਾ ਨਾਂ ਜ਼ਰੂਰ ਵਿਆਹ ਕਰੀਏ, ਭਾਵੇਂ ਇੱਕ ਸਤਰ ਵੀ ਉਹਦੀ ਕੋਟ ਕਰੀਏ, ਮਿਹਨਤ ਹੈ। ਉਹਨਾਂ ਨੇ 100 12 ਮਾਹ ਇਕੱਠੇ ਕੀਤੇ। ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਵਿੱਚ ਸਮੇਂ ਦੇ ਸਿਰਲੇਖ ਥੱਲੇ ਬਾਣੀ ਹੈ, ਹੈਡਿੰਗ ਸਮਾਂ ਹੈ। ਹੁਣ ਦਿਨ ਤੇ ਰਾਤ ਸਮਾਂ ਹੀ ਹੈ ਨਾ ਜੀ। ਗੁਰੂ ਗ੍ਰੰਥ ਸਾਹਿਬ ਵਿੱਚ 12 ਮਾਹ ਤੋਂ ਅਗਲੀ ਬਾਣੀ ਹੈ, ਦਿਨ ਰਹਿਣ, ਸਤਿਗੁਰੂ ਨੇ ਉਹਦੇ ਵੀ ਜ਼ਿਕਰ ਕੀਤਾ ਹੈ, ਸੇ ਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ, ਉਹ ਦਿਨ ਰਹਿਣ ਹੈ। 6 ਰੁੱਤਾਂ ਨੇ, ਇਹ ਵੀ ਸਮੇਂ ਨਾਲ ਰਿਲੇਟਡ ਨੇ। 6 ਰੁੱਤਾਂ ਵਿੱਚ ਗੁਰੂ ਨੇ ਬਾਣੀ ਉਚਾਰਨ ਕੀਤੀ ਰੁੱਤੀ ਕਰਕੇ। 4 ਪਹਿਰ ਨੇ, ਗੁਰੂ ਨੇ 4 ਪਹਿਰਾਂ ਦੇ ਸਿਰਲੇਖ ਥੱਲੇ ਬਾਣੀ ਉਚਾਰਨ ਕੀਤੀ। 7 ਵਾਰ ਨੇ, ਗੁਰੂ ਗ੍ਰੰਥ ਸਾਹਿਬ ਵਿੱਚ 7 ਵਾਰ ਵਾਰ ਸਤਿ ਕਹਿ ਕੇ ਕਬੀਰ ਸਾਹਿਬ ਤੇ ਧੰਨ ਬਾਬਾ ਕਬੀਰ ਸਾਹਿਬ ਜੀ ਮਹਾਰਾਜ ਤੇ ਗੁਰੂ ਅਮਰਦਾਸ ਨੇ ਬਾਣੀ ਉਚਾਰਨ ਕੀਤੀ। ਇਸੇ ਤਰ੍ਹਾਂ ਗੁਰਮੁਖੋ ਜਿਹੜਾ 12ਵਾਂ ਆਪਾਂ ਪੜ੍ਹਨੇ ਆ, ਕਿਉਂਕਿ ਹਰਿਮੰਦਰ ਸਾਹਿਬ ਵਿੱਚ ਅੱਜ ਸੰਗਰਾਂਦ ਹੈ, ਮੈਨੂੰ ਪਤਾ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸੰਗਰਾਂਦ ਲਫ਼ਜ਼ ਨਹੀਂ ਆਇਆ, ਸੰਕ੍ਰਾਂਤੀ ਤੋਂ ਹੀ ਬਣੇ। ਪਰ ਜੇ ਸਾਡੇ ਪੁਰਾਣੇ ਬਜ਼ੁਰਗ ਇੱਥੇ ਅੰਦਰ ਪੜ੍ਹਦੇ ਨੇ, ਕੋਈ ਗੁਨਾਹ ਨਹੀਂ, ਬੜੀ ਸਪਸ਼ਟ ਗੱਲ ਹੈ। ਉਂਝ ਵੈਸੇ ਅਸੀਂ ਕਹਾਂਗੇ ਕਿ ਜਿਹੜਾ ਮਹੀਨੇ ਵਾਲੇ ਦਿਨ ਮੱਥਾ ਟੇਕਣ ਆਇਆ, ਸੰਗਰਾਂਦ ਵਾਲੇ ਦਿਨ ਜੇ ਆਏ ਹਾਂ ਤੇ ਅਰਦਾਸ ਕਰੀਏ ਕਿ ਸਾਰਾ ਮਹੀਨਾ ਹੀ ਤੇਰੇ ਚਰਨਾਂ ਵਿੱਚ ਮੱਥਾ ਟੇਕਦਾ ਰਹਾਂ। ਮੇਰੀ ਬੇਨਤੀ ਹੈ ਹੁਣ ਇਹ ਬਜਾਏ ਵੀ ਤੁਸੀਂ ਛੱਡ ਦਿਓ ਜੀ, ਇਹ ਨਹੀਂ ਜੀ, ਇਹ ਕੋਈ ਸਿਆਣੀ ਗੱਲ ਨਹੀਂ ਹੈਗੀ। ਹੁਣ ਹਰਿਮੰਦਰ ਸਾਹਿਬ ਤੁਸੀਂ ਦੇਖੋ, ਅੰਮ੍ਰਿਤ ਵੇਲੇ ਸਿੰਘ ਸਾਹਿਬ ਨੇ ਇੱਕ ਮਹੀਨੇ ਦਾ ਪਾਠ ਕੀਤਾ, ਆਸਾ ਦੀ ਵਾਰ ਤੋਂ ਬਾਅਦ ਕੀਤਾ, ਰਾਤ ਨੂੰ ਰਹਿਣ ਵਾਸਤੇ ਤੋਂ ਬਾਅਦ ਫਿਰ ਪਾਠ ਹੋਣਾ। 12 ਮਾਹ ਅਸਲ 'ਚ ਕੀ ਹੁੰਦਾ ਜੀ, ਜਿਹੜਾ ਇਹ ਪੱਛਮ ਦਾ ਕਾਵਿ ਹੈ, ਕਈ ਵਾਰੀ ਉਹ ਦੁਖਾਂਤ 'ਤੇ ਮੁੱਕਦਾ। ਜਿਹੜੇ ਸਿਆਣੇ ਪੋਇਟਰੀ ਨਾਲ ਸੰਬੰਧ ਰੱਖਦੇ ਆ ਉਹ ਦੁਖਾਂਤ 'ਤੇ ਮੁੱਕਦਾ, ਪਰ ਜਿਹੜਾ ਪੂਰਬ ਦਾ ਹੈ ਜੀ, ਇਹ ਵਿਛੋੜੇ ਤੋਂ ਸ਼ੁਰੂ ਹੁੰਦਾ ਹੈ, ਵਿਛੋੜੇ ਵਿੱਚ ਬੇਬਲ ਹੁੰਦਾ ਅਤੇ ਇਹਦੀ ਸਮਾਪਤੀ ਆ ਕੇ ਮਿਲਾਪ 'ਤੇ ਹੁੰਦੀ ਹੈ। ਬਸ ਇਹ ਵੀ 12 ਮਾਹ ਇਹ ਹੀ ਜੀ, ਮਾਝ 12 ਮਾਹ ਵਿਛੋੜੇ ਤੋਂ ਸ਼ੁਰੂ ਹੁੰਦਾ ਜੀ ਅਤੇ ਮਿਲਾਪ 'ਤੇ ਸਮਾਪਤੀ ਹੋ ਜਾਂਦੀ। ਥੋੜ੍ਹਾ ਜਿਹਾ ਧਿਆਨ ਨਾਲ ਸੁਣੋ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੈ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਚੇਤ ਵਿਛੋੜਾ ਹੈ ਪਰ ਮਿਲਣ ਦਾ ਸਾਧਨ ਦੱਸਿਆ, ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਘਣਾ। ਫਿਰ ਸੁਣਿਓ, ਚੇਤ ਵਿੱਚ ਆਰੰਭ ਤਾਂ ਹੈ ਵਿਛੋੜੇ ਨੂੰ ਦੂਰ ਕਰਨ ਦੀ, ਤੇ ਫੱਗਣ ਵਿੱਚ ਕਹਾਣੀ ਫਤਿਹ ਹੋ ਗਈ, ਮਿਲ ਗਿਆ ਫਲਗੁਣ ਆਨੰਦ ਉਪਾਰ ਜਣਾ ਕਰ ਸੱਜਣ ਪ੍ਰਗਟ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸਮੇਂ ਦੇ ਲਿਹਾਜ਼ ਨਾਲ ਮੈਂ ਬੇਨਤੀ ਕਰਾਂਗਾ, ਅੱਜ ਕੱਤਕ ਦਾ ਮਹੀਨਾ, ਚਲੋ ਸਿੱਧੇ ਪੰਜਾਬੀ 'ਚ ਅਸੀਂ ਚੇਤਰ ਕਹਿੰਦੇ ਹਾਂ, ਵਿਸਾਹ ਕਹਿੰਦੇ ਹਾਂ, ਹਸਾੜ ਨੂੰ ਹਾੜ ਕਹਿੰਦੇ ਹਾਂ, ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਕੱਤਕ, ਇਸ ਵੀ ਸਾਨੂੰ ਉਪਦੇਸ਼ ਦਿੰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ।
ਕੱਤਕ ਦੇ ਮਹੀਨੇ ਵਿੱਚ ਸਤਿਗੁਰੂ ਪੂਰੀ ਮਾਨਵਤਾ ਨੂੰ ਕਹਿ ਰਹੇ ਨੇ, ਇਕੱਲੇ ਸਿੱਖ ਨੂੰ, ਪੂਰੀ ਦੁਨੀਆਂ ਨੂੰ ਕਹਿੰਦੇ ਨੇ, ਇਹ ਅਟਲ ਸੱਚਾਈ ਹੈ, ਜੋ ਅਸੀਂ ਕਰਮ ਕਰਨੇ ਹਾਂ ਇਹਦਾ ਫਲ ਸਾਨੂੰ ਹੀ ਮਿਲਣਾ ਹੈ, ਆਪਣੇ ਕਰਮਾਂ ਦਾ ਦੋਸ਼ ਕਿਸੇ ਦੂਜੇ ਨੂੰ ਨਾ ਦਿਓ। ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ।
ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ।
ਜਦੋਂ ਪਾਰ ਬ੍ਰਹਮ ਪਰਮੇਸ਼ਵਰ ਨੂੰ ਤੁਸੀਂ ਭੁਲਾ ਹੀ ਦਿੱਤਾ ਹੈ ਜੀਵੋ, ਸਿਰ ਫਿਰ ਰੋਗ ਵਿਆਪਦੇ ਹਾਂ, ਇਹ ਕਰਮ ਆਪਣੇ ਕੀਤੇ ਹੁੰਦੇ ਆ। ਮੈਂ ਚਲੋ ਅੱਜ ਸਮਾਂ ਨਹੀਂ, ਫਿਰ ਕਦੀ ਆਵੇਗਾ, ਪਰ ਕਰਨ ਆਉਣ ਵਾਲੇ ਦਿਨਾਂ 'ਚ ਗੁਰੂ ਘਰ 'ਚ ਕਰਮ ਫਿਲੋਸਫੀ ਮੰਨੀ ਹੈ, ਜੋ ਕਰਨੇ ਆ ਉਹ ਭੁਗਤਣਾ ਪੈਣਾ, ਪਰ ਇੱਕ ਹੋਰ ਕਿਰਪਾ ਵਿੱਚ ਰੱਖੀ ਉਹ ਨਦਰ ਮੇਰ, ਕਰਮ ਭੁਗਤਣਾ ਪੈਣਾ, ਜੇ ਤੇਰੀ ਕਿਰਪਾ ਹੋ ਜਾਏ ਤੇ ਕਰਮ ਤੂੰ ਸਾੜ ਕੇ ਰੱਖ ਦੇਣਾ ਹੈ। ਕਿਰਪਾ ਕਰਮਾਂ ਤੋਂ ਵੱਡੀ ਹੁੰਦੀ ਹੈ ਜੀ, ਕਿਰਪਾ ਤਾਂ ਸਾਰੇ ਕਰਮ ਸਾੜ ਦਿੰਦੀ, ਪਰ ਇੱਥੇ ਵੀ ਜੋ ਤੂੰ ਕਰ ਰਹੇ ਕਿਸੇ ਦੂਜੇ ਨੂੰ ਦੋਸ਼ ਦੇਈ ਜਾਏ। ਮਹਾਰਾਜ ਨੇ ਤਾਂ ਹੀ ਕਿਹਾ, ਕਹਿਣ ਲੱਗੇ, ਦੱਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਬੀਜੈ ਅਵਰ ਜਾਣਾ। ਬੀਜ ਨਾ ਤੂੰ ਕਿੱਕਰ ਪਿਆ ਬ੍ਰੀਤ ਸਾਹਿਬ, ਲੋੜੇ ਦਾਖ ਬਜੂਰੀਆਂ, ਬਜੋੜ ਦੀਆਂ ਦਾਖਾਂ ਭਾਲ ਲੈ, ਕਿੱਕਰ ਬੀਜੈ ਜੱਟ ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਬੀਜ ਨਾ ਕਿੱਕਰ ਏ ਤੇ ਮੰਗਣਾ ਤੂੰ ਦਾਖਾਂ ਹੈ, ਕੱਤ ਦਾ ਉਨ ਹੈ ਤੇ ਮੰਗਣਾ ਰੇਸ਼ਮ, ਜੋ ਕੱਤਿਆ ਉਹੀ ਪਾਉਣਾ ਪੈਣਾ, ਜੋ ਬੀਜਿਆ ਉਹ ਖਾਣਾ ਪੈਣਾ। ਇਸੇ ਨੂੰ ਮਹਾਰਾਜ ਨੇ ਕਿਹਾ, ਬੀਜੈ ਵੇਖ ਮੰਗੈ ਅੰਮ੍ਰਿਤ ਵੇਖੋ ਇਹ ਮਿਆਓ। ਇਹ ਕਾਹਦਾ ਇਨਸਾਫ, ਕਰਤ ਕਰਮ ਕਮਾਵਣੀ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਤੋਂ ਭੁੱਲ ਕੇ ਸਾਰੇ ਰੋਗ ਵਿਆਪਦੇ ਹਨ।
ਏ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ।
ਪ੍ਰਭੂ ਤੋਂ ਬੇਮੁਖ ਹੋ ਕੇ ਨਾਮ ਨੂੰ ਭੁਲਾ ਦਈਏ, ਫਿਰ ਜਨਮਾਂ ਜਨਮਾਂ ਦਾ ਵਿਜੋਗ ਵਿਛੋੜਾ ਵਿਆਪਦਾ ਹੈ।
ਹਿਲ ਮਹਿ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ।
ਜਿੰਨੇ ਮਾਇਆ ਵਾਲੇ ਭੋਗ ਸਨ, ਚਾਹੇ ਉਹ ਖਾਣ ਦਾ ਸੀ, ਪਾਣ ਦਾ ਸੀ, ਖੰਡਾਣ ਦਾ ਸੀ, ਉਹ ਸਾਰੇ ਯਹਿਰ ਬਣ ਗਏ ਜਦੋਂ ਰੱਬ ਨੂੰ ਭੁਲਾ ਦਿੱਤਾ। ਇੱਕ ਖਿੰਡ ਲੱਗਾ। ਮਹਾਰਾਜ ਕਹਿੰਦੇ ਨੇ ਇੱਕ ਖਿੰਡ ਦੇ ਅੰਦਰ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਖਿਲਵੇਂ ਕੌੜੇ ਹੋ ਗਏ ਜਿੱਤੜੇ ਮਾਇਆ ਭੋਗ। ਸਾਰੇ ਮਾਇਆ ਦੇ ਭੋਗ ਜਿਹੜੇ ਨੇ ਪਿਆਰੇ ਅੱਤ ਦੇ ਜ਼ਹਿਰ ਹੋ ਗਏ ਹਨ।
ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ।
ਕਰਮ ਤੂੰ ਕੀਤੇ ਨੇ ਕਿਹੜਾ ਵਿਚੋਲਾ ਤੇਰੇ ਵਿੱਚ ਆਏਗਾ, ਤੂੰ ਕਿੱਥੇ ਰੋਜ਼ ਰੋਣੇ ਰੋਏਗਾ, ਕਿਉਂਕਿ ਤੇਰੇ ਕਰਮਾਂ ਨੇ ਤੈਨੂੰ ਵਿਛੋੜਿਆ ਹੈ।
ਚਿੰਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ।
ਆਪਣਾ ਕੀਤਾ ਕੁਛ ਨੀ ਹੋਵੇਗਾ ਜੋ ਧੁਰ ਪਰਮਾਤਮਾ ਨੇ ਸੰਜੋਗ ਲਿਖੇ ਖਾਨ।
ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਦਿਓਗ।
ਇੱਥੇ ਦੇਖਿਓ ਮੇਰੀ ਗੱਲ ਧਿਆਨ ਨਾਲ ਸੁਣਿਓ, ਅਸੀਂ ਅਰਥ ਕਰ ਲੈ ਨਾ। ਕੱਤਕ ਕਰਮ ਕਮਾਮ ਨੇ ਦੋਸ਼ ਨਾ ਕਾਮ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਬਿਨ ਕੋਏ ਰਾਮ ਤੇ ਲੱਗਣ ਜਨਮ ਬਜੋ ਕਿਨ ਮੈਂ ਕੌੜੇ ਹੋ ਗਏ ਜਿਤੜੇ ਮਾਇਆ ਭੋਗ। ਹੁਣ ਇੱਥੇ ਅੱਗੇ ਮਹਾਰਾਜ ਕਹਿੰਦੇ ਆ ਕਿ ਗੁਰਮੁਖੋ ਉਹ ਖੁਸ਼ਕਿਸਮਤ ਨੇ ਜਿਨ੍ਹਾਂ ਨੂੰ ਪਰਮਾਤਮਾ ਦੀ ਮਿਲਾਪ ਹੋ ਜਾਏ। ਦੁਬਾਰਾ ਪੜੋ ਤੁਕ ਜੀ।
ਵੱਡੇ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਦਿਓਗ।
ਕਰਮ ਦਾ ਦੁੱਖ ਹੈ ਸੱਚੀ ਮੁੱਚੀ ਦੁੱਖ ਬਹੁਤ ਹੈ, ਜੇ ਵੱਡਿਆਂ ਭਾਗਾਂ ਨਾਲ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਏ ਨਾ ਇਹ ਸਾਰੇ ਕਰਮ ਕੁਰਮ ਸਾੜ ਕੇ ਰੱਖ ਦੇਗਾ। ਰਾਹ ਦੱਸ ਦਿੱਤਾ ਸਾਨੂੰ, ਕਿਉਂਕਿ ਉਹਦੀ ਕਿਰਪਾ ਹੋ ਜਾਏ ਤੇ ਸਭ ਕੁਝ ਸਿੱਧਾ ਹੋ ਜਾਂਦਾ ਹੈ।
ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਲੋਚ।
ਮੇਰੇ ਪਰਮਾਤਮਾ ਜੀ ਗੁਰੂ ਅਰਜਨ ਸਾਹਿਬ ਕਹਿੰਦੇ ਆ ਸਾਨੂੰ ਤੁਸੀਂ ਰੱਖ ਲਓ, ਕਿਉਂਕਿ ਤੁਸੀਂ ਬੰਦ ਖਲਾਸੀ ਕਰਾਉਣ ਵਾਲੇ ਹੋ, ਤੁਸੀਂ ਬੰਧਨਾਂ ਤੋਂ ਮੁਕਤ ਕਰਨ ਵਾਲੇ ਹੋ।
ਭਗਤ ਹੋਵੇ ਸਾਧ ਸੰਗ ਬਿਨ ਸਹੇ ਸਭੇ ਸੋਚ।
ਸਹੀ ਅਰਥਾਂ ਵਿੱਚ ਸਾਧ ਸੰਗਤ ਕਰੋ। ਮਹਾਰਾਜ ਕਹਿੰਦੇ ਕੱਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ। ਜਿੰਨੀਆਂ ਚਿੰਤਾ ਨੇ ਝੋਰੇ ਨੇ ਕਰਮਾਂ ਦਾ ਫਲ ਹੈ ਇਹ ਸਾਰਾ ਮੁੱਕ ਜਾਏਗਾ, ਕੱਤੇ ਵਿੱਚ ਸਤ ਸੰਗਤ ਕਰਿਆ ਕਰੋ। ਮਹਾਰਾਜ ਕਹਿੰਦੇ ਸਿਮਰਨ ਕਰੋ, ਬਾਣੀ ਪੜ੍ਹੋ। ਸਿੱਧੀ ਜੀ ਗੱਲ ਜੀ, ਕਰਮ ਹੈ ਜੋ ਬੀਜ ਨੇ ਉਹ ਕੱਟਣਾ ਪੈਣਾ। ਆਪਾਂ ਰੋਜ਼ ਪੜ੍ਹਨੇ ਪੁੰਨੀ ਪਾਪੀ ਆਖਾਂ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ। ਜੇ ਮੈਂ ਬੀਜਾ ਸੋ ਲੁਣਾ ਕਰਮ ਕਰਮਾ ਸੰਦਦਾ ਖੇਤ। ਪਰ ਗੁਰੂ ਸਾਹਿਬ ਨੇ ਇਹਦੇ ਨਾਲ ਇੱਕ ਹੋਰ ਗੱਲ ਕਹਿ ਦਿੱਤੀ ਕਿ ਜੇ ਪਰਮਾਤਮਾ ਦਇਆ ਕਰੇ ਆਪਣੇ ਚਰਨਾਂ ਨਾਲ ਜੋੜ ਲੈਣ ਤੇ ਜੁੜਨ ਦਾ ਤਰੀਕਾ ਸਾਧ ਸੰਗਤ, ਸਾਰੀਆਂ ਚਿੰਤਾ ਝੋਰੇ ਮੁੱਕ ਜਾਂਦੇ ਨੇ ਜਦੋਂ ਪਰਮੇਸ਼ਵਰ ਨੂੰ ਕੋਈ ਯਾਦ ਕਰਦਾ। ਅੱਜ ਇੰਨੇ ਅਰਥ ਕਰਦੀਆਂ ਲਫ਼ਜ਼ ਤਲਫ਼ਜ਼ ਕੋਈ ਅਰਥ ਅੱਗੇ ਪਿੱਛੇ ਹੋ ਗਿਆ ਹੋਵੇ ਆਪ ਸਾਧ ਸੰਗਤ ਜੀ ਬਖਸ਼ ਦੇਣਾ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅੰਮ੍ਰਿਤ ਸੰਚਾਰ ਹੋਣਾ, ਇਹ ਮੈਂ ਰੋਜ਼ ਬੇਨਤੀ ਕਰਨੀ। ਗੁਰੂ ਰਾਮਦਾਸ ਦੇ ਘਰ ਚ ਆਇਓ ਦੂਰੋਂ, ਆਓ ਅੰਮ੍ਰਿਤ ਦੀ ਦਾਤ ਲਵੋ। ਰਹਿਤ ਧਾਰੀ ਹੋਈਏ, ਅੰਮ੍ਰਿਤ ਧਾਰੀ ਹੋਈਏ, ਨਿਤ ਨਿਵੀਂ ਹੋਈਏ। ਆਓ ਹਜ਼ੂਰ ਦੇ ਅੱਜ ਦੇ ਬਚਨ ਸਰਵਣ ਕਰੋ ਜੀ।
ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਲੋਚ। ਕੱਤਕ ਹੋਵੇ ਸਾਧ ਸੰਗ ਬਿਨ ਸਹੇ ਸਭੇ ਸੋਚ।